ਉਹਨਾਂ ਦਾ ਕਹਿਣਾ ਹੈਗਾ ਕਿ ਯੈਸ ਉਹ ਜਿਹੜਾ ਏਰੀਆ ਹੈਗਾ ਸਾਊਥ ਈਸਟ ਏਸ਼ੀਆ ਉੱਥੇ ਸਾਨੂੰ ਹੋਰ ਕੰਮ ਕਰਨਾ ਚਾਹੀਦਾ ਹੈਗਾ ਔਰ ਅਸੀਂ ਇੱਥੇ ਇਹ ਵੀ ਜ਼ਰੂਰ ਜ਼ਿਕਰ ਕਰਨਾ ਚਾਹੁੰਦੇ ਹਾਂ ਕਿ ਕਿਉਂਕਿ ਏਸ਼ੀਆਨ ਜਿਹੜਾ ਸਮਿਟ ਸੀਗਾ ਸੋ ਉੱਥੇ ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਦੇ ਪਹੁੰਚੇ ਹੋਏ ਸੀਗੇ ਉੱਥੇ ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਸਾਹਿਬ ਵੀ ਉੱਥੇ ਪਹੁੰਚੇ ਹੋਏ ਸੀਗੇ ਏਸ਼ੀਆਨ ਸਮਿਟ ਦੇ ਉੱਤੇ ਲਾਓਸ ਦੇ ਵਿੱਚ ਜਿਹੜਾ ਇਸ ਹਫ਼ਤੇ ਹੋ ਰਿਹਾ ਸੀਗਾ ਹੁਣ ਬਿਲਕੁਲ ਕਿਆ ਉਹਨਾਂ ਦਾ ਸਾਹਮਣਾ ਹੋਇਆ ਯੈਸ ਉਹਨਾਂ ਦਾ ਸਾਹਮਣਾ ਹੋਇਆ ਔਰ ਮੈਂ ਇੱਥੇ ਦੱਸਵਾਂ ਕਿ ਪਿਛਲੇ ਸਾਲ 18 September 2023 ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਾਡੇ ਕੈਨੇਡੀਅਨ ਪਾਰਲੀਮੈਂਟ ਦੇ ਵਿਚ ਐਲੀਗੇਸ਼ਨ ਲਗਾਏ ਸੀਗੇ ਕਿ ਹਰਦੀਪ ਸਿੰਘ ਨਿੱਜਰ ਕਤਲ ਦੇ ਮਾਮਲੇ ਦੇ ਵਿਚ ਕ੍ਰੈਡੀਬਲ ਐਲੀਗੇਸ਼ਨ ਨੇ ਉਨ੍ਹਾਂ ਕੋਲ ਕਿ ਇਹ ਇੰਡੀਆ ਦੇ ਏਜੰਟਸ ਨਾਲ ਇਹਨੂੰ ਲਿੰਕ ਕੀਤਾ ਸੀ ਉਨ੍ਹਾਂ ਨੇ ਪਿਛਲੇ ਸਾਲ 18 September 2023 ਉਸ ਤੋਂ ਬਾਅਦ ਦੋ ਵਾਰ ਇਨ੍ਹਾਂ ਦਾ ਆਮਣਾ ਸਾਹਮਣਾ ਹੋਇਆ ਹੁਣ ਇਹ ਦੂਸਰੀ ਵਾਰ ਹੋਇਆ ਇਸ ਹਫ਼ਤੇ ਏਸ਼ੀਆਨ ਸਮਿਟ ਦੇ ਉੱਤੇ ਮੈਂ ਦੁਬਾਰਾ ਦੱਸਦਾ ਏਸ਼ੀਆਨ ਕੀ ਹੈ ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨ ਸੋ ਉੱਥੇ ਆਪਸ ਦੇ ਵਿਚ ਗੱਲਬਾਤ ਕੀਤੀ ਹੈ ਦੋਨਾਂ ਨੇ ਬਿਲਕੁਲ ਮਿਲੇ ਨੇ ਗੱਲਬਾਤ ਹੋਈ ਹੈ ਹੁਣ ਟਰੂਡੋ ਸਾਹਿਬ ਨੇ ਸਾਨੂੰ ਮੀਡੀਆ ਨੂੰ ਦੱਸਿਆ ਹੈਗਾ ਉਹ ਕਹਿੰਦੇ ਜੀ ਕੀ ਗੱਲਬਾਤ ਕੀ ਹੋਈ ਹੈ ਸੋ ਟਰੂਡੋ ਸਾਹਿਬ ਨੇ ਕਿਹਾ ਕਿ ਜੀ ਮੈਂ ਜ਼ਿਆਦਾ ਡਿਟੇਲਸ ਨਹੀਂ ਜਾਵਾਂਗਾ ਬਟ ਟਰੂਡੋ ਸਾਹਿਬ ਕਹਿ ਰਹੇ ਨੇ ਕਿ ਅਸੀਂ ਐਮਫਸਾਈਜ਼ ਕੀਤਾ ਕਿ ਬਹੁਤ ਸਾਰਾ ਕੰਮ ਕਰਨਾ ਬਾਕੀ ਹੈਗਾ ਸੋ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਜੀ ਮੈਂ ਪਹਿਲਾਂ ਵੀ ਕਹਿ ਚੁੱਕਾ ਹੈ ਕਿ ਕੰਮ ਵੀ ਕਰਨਾ ਅਸੀਂ ਇਕੱਠੇ ਮਿਲ ਕੇ ਔਰ ਕੈਨੇਡੀਅਨ ਦੀ ਜਿਹੜੀ ਸੇਫਟੀ ਹੈ ਔਰ ਰੂਲ ਆਫ ਲਾਅ ਬਿਲਕੁਲ ਵੀ ਹੈਵ ਟੂ ਅਪਹੋਲਡ ਦਾ ਰੂਲ ਆਫ ਲਾਅ ਇਹ ਫੰਡਾਮੈਂਟਲ ਰਿਸਪੋਂਸੀਬਿਲਟੀ ਹੈ ਕਿਸੇ ਵੀ ਕੈਨੇਡੀਅਨ ਸਰਕਾਰ ਦੀ ਸੋ ਟਰੂਡੋ ਸਾਹਿਬ ਨੇ ਕਿਹਾ ਕਿ ਉਹਦੇ ਬਾਰੇ ਉਹ ਫੋਕਸਡ ਰਹਿਣਗੇ ਸੋ ਕੈਨੇਡੀਅਨ ਸੇਫਟੀ ਇਜ਼ ਔਨ ਟਾਪ ਆਫ ਦਾ ਮਾਈਂਡ ਸੋ ਇਹ ਉਨ੍ਹਾਂ ਨੇ ਕਿਹਾ ਅੱਛਾ ਇੱਥੇ ਅਸੀਂ ਇਹ ਵੀ ਜ਼ਰੂਰ ਜ਼ਿਕਰ ਕਰਦੇ ਹਾਂ ਜਦ ਗੱਲ ਹੋ ਹੀ ਰਹੀ ਹੈਗੀ ਹੈ ਤੇ ਕੱਲ ਇਹਦੇ ਨਾਲ ਹੀ ਮਿਲਦੀ ਜੁਲਦੀ ਖ਼ਬਰ ਹੈਗੀ ਹੈ ਉਹ ਤੁਹਾਡੇ ਨਾਲ ਸ਼ੇਅਰ ਕਰ ਦਈਏ ਕਿ ਫੋਰਨ ਇੰਟਰਫੇਰੈਂਸ ਦੇ ਵਿਚ ਅਸੀਂ ਸਾਰੇ ਜਾਣਦੇ ਹਾਂ ਕਿ ਇਸ ਵੇਲੇ ਇਨਕੁਆਇਰੀ ਚੱਲ ਰਹੀ ਹੈ ਉਸ ਇਨਕੁਆਇਰੀ ਦੇ ਵਿਚ ਸਾਡੀ ਕੈਨੇਡਾ ਦੀ ਫੋਰਨ ਅਫੇਅਰਸ ਮਿਨਿਸਟਰ ਮੈਲਨੀ ਜੌਲੀ ਉਨ੍ਹਾਂ ਨੇ ਵੀ ਇਹ ਕਿਹਾ ਕਿ ਕੈਨੇਡਾ ਔਰ ਇੰਡੀਆ ਦੇ ਰਿਲੇਸ਼ਨ ਇਸ ਵੇਲੇ ਬਹੁਤ ਜ਼ਿਆਦਾ ਟੈਂਸ ਨੇ ਬੜੇ ਡਿਫੀਕਲਟ ਨੇ ਸੋ ਔਰ ਇੱਕ ਬਹੁਤ ਇੰਪੋਰਟੈਂਟ ਗੱਲ ਉਨ੍ਹਾਂ ਨੇ ਹੋਰ ਕਹੀ ਹੈ ਉਨ੍ਹਾਂ ਨੇ ਕਿਹਾ ਕਿ ਹਜੇ ਵੀ ਜਿੱਦਾਂ ਹਰਦੀਪ ਨਿੱਜਰ ਹੋਣਾ ਦਾ ਕਤਲ ਹੋਇਆ ਸੋ ਜਿਹੜਾ ਥ੍ਰੈਟ ਹੈ ਉਹ ਖਤਰਾ ਹਜੇ ਵੀ ਬਰਕਰਾਰ ਹੈ ਸੋ ਇਹ ਨਾਲ ਹੀ ਉਨ੍ਹਾਂ ਨੇ ਕਿਹਾ ਹੈਗਾ ਕਿ ਅਸੀਂ ਇੰਡੀਆ ਦੀ ਗਵਰਨਮੈਂਟ ਤੋਂ ਪੂਰੀ ਤਰ੍ਹਾਂ ਕੋਪਰੇਸ਼ਨ ਚਾਹੁੰਦੇ ਹੈਗੇ ਹਾਂ ਕਿ ਹਰਦੀਪ ਨਿੱਜਰ ਕਤਲ ਦੇ ਵਿਚ ਜੋ ਉਨ੍ਹਾਂ ਦੇ ਲੋਕ ਇਨਵੋਲਵ ਨੇ ਉਨ੍ਹਾਂ ਨੂੰ ਕਿੱਦਾਂ ਕਾਨੂੰਨ ਦੇ ਦਾਇਰੇ ਚ ਲਿਆਂਦਾ ਜਾਏ ਸੋ ਇਹ ਉਨ੍ਹਾਂ ਨੇ ਕਿਹਾ ਹੈ ਕਿ ਜ਼ਰੂਰ ਗੱਲ ਹੋਵੇ ਅੱਛਾ ਹੁਣ ਅਸੀਂ ਇੱਥੇ ਇਹ ਵੀ ਗੱਲ ਕਰ ਦਈਏ ਕਿ ਇਹ ਗੱਲ ਜਿਹੜੀ ਇੰਡੋ ਕੈਨੇਡੀਅਨਸ ਦੇ ਨਾਲ ਜਿਹੜੀ ਵਾਇਲੈਂਸ ਹੋ ਰਹੀ ਹੈ ਇਹਦੇ ਬਾਰੇ ਕੱਲੀ ਮੈਲਨੀ ਜੌਲੀ ਨਹੀਂ ਕਹਿ ਰਹੇ ਸੋ ਇਹ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਨੇ ਵੀ ਐਕਨੋਲੇਜ ਕੀਤਾ ਉਨ੍ਹਾਂ ਨੇ ਵੀ ਕਿਹਾ ਕਿ ਵੀ ਆਰ ਸੀਇੰਗ ਅ ਟ੍ਰਬਲਿੰਗ ਪੈਟਰਨ ਆਫ ਵਾਇਲੈਂਸ ਅਫੈਕਟਿੰਗ ਇੰਡੋ ਕੈਨੇਡੀਅਨਸ ਰਾਈਟ ਅਕ੍ਰੋਸ ਦਾ ਕੰਟਰੀ ਓਵਰ ਦਾ ਪਾਸਟ ਨੰਬਰ ਆਫ ਮੰਥਸ ਬਟ ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਮਾਮਲੇ ਦੇ ਵਿਚ ਸੁਧਾਰ ਲਿਆਂਦਾ ਜਾਵੇ ਅੱਛਾ ਇਹ ਵੀ ਦੱਸ ਦਈਏ ਕਿ ਇੰਡੀਆ ਔਰ ਕੈਨੇਡਾ ਦੀ ਦੋਨੋ ਲੀਡਰ ਦੀ ਕੋਈ ਵੀ ਬਾਇਲੈਟਰਲ ਮੀਟਿੰਗ ਜਿਹੜੀ ਆ ਦੇਖੋ ਕੁਛ ਵੈਸੇ ਕੋਈ ਥੋੜੀ ਬਹੁਤੀ ਗੱਲਬਾਤ ਕਰ ਲਈ ਖੜੇ ਖੜੇ ਸਾਈਡ ਤੇ ਲੈ ਗਏ 5 ਮਿੰਟ 10 ਮਿੰਟ ਗੱਲ ਹੋ ਗਈ ਪਰ ਬੈਠ ਕੇ ਕੋਈ ਪ੍ਰੋਪਰ ਬਾਇਲੈਟਰਲ ਮੀਟਿੰਗ ਜਿਹੜੀ ਹੈ ਨਹੀਂ ਹੋਈ ਇੱਥੇ ਵੀ ਗੱਲ ਕਰਨਾ ਬੜਾ ਜ਼ਰੂਰੀ ਹੈ ਕਿ ਚਾਹੇ ਫੋਰਨ ਇੰਟਰਫੇਰੈਂਸ ਦੇ ਐਲੀਗੇਸ਼ਨ ਹੋਣ ਕੈਨੇਡਾ ਵੱਲੋਂ ਇੰਡੀਆ ਦੇ ਉੱਤੇ ਚਾਹੇ ਹਰਦੀਪ ਸਿੰਘ ਨਿੱਜਰ ਦੇ ਕਤਲ ਮਾਮਲੇ ਦੇ ਐਲੀਗੇਸ਼ਨ ਹੋਣ ਤੇ ਇਹਦੇ ਬਾਰੇ ਇੰਡੀਆ ਜਿਹੜਾ ਲਗਾਤਾਰ ਡਿਨਾਈ ਕਰ ਰਿਹਾ ਹਾਲਾਂਕਿ ਕੱਲਾ ਹਰਦੀਪ ਨਿੱਜਰ ਦਾ ਮਾਮਲਾ ਨਹੀਂ ਹੈ ਅਮਰੀਕਾ ਦੇ ਵਿਚ ਵੀ ਅਸੀਂ ਸਾਰੇ ਜਾਣਦੇ ਹੈਗੇ ਹਾਂ ਕਿ ਗੁਰਪਤਵੰਤ ਸਿੰਘ ਪੰਨੂ ਨੂੰ ਵੀ ਕਤਲ ਕਰਨ ਦੇ ਐਲੀਗੇਸ਼ਨ ਜਿਹੜੇ ਆ ਉਹ ਇੰਡੀਅਨ ਏਜੰਟ ਦੇ ਉੱਤੇ ਲੱਗ ਰਹੇ ਨੇ ਔਰ ਇਸ ਮਾਮਲੇ ਦੇ ਉੱਤੇ ਵੀ ਉੱਥੇ ਜਿਹੜਾ ਨਿਖਿਲ ਗੁਪਤਾ ਹੈਗਾ ਉਨ੍ਹਾਂ ਦੀ ਵੀ ਉਨ੍ਹਾਂ ਨੂੰ ਉਨ੍ਹਾਂ ਦੇ ਉੱਤੇ ਵੀ ਜਿਹੜੇ ਐਲੀਗੇਸ਼ਨ ਨੇ ਯੂਐਸ ਦੇ ਵਿਚ ਉਨ੍ਹਾਂ ਦੇ ਖਿਲਾਫ਼ ਜਿਹੜੇ ਐਲੀਗੇਸ਼ਨ ਨੇ ਉਹ ਲਗਾਏ ਜਾ ਰਹੇ ਨੇ ਅਸੀਂ ਇੱਥੇ ਗੱਲ ਕਰ ਲਈਏ ਕਿ ਹੁਣ ਏਸ਼ੀਆਨ ਸਮਿਟ ਤੋਂ ਪਹਿਲਾਂ ਜੇ ਤੁਹਾਨੂੰ ਯਾਦ ਹੋਏ ਜਦੋਂ G7 ਸਮਿਟ ਇਟਲੀ ਦੇ ਵਿਚ ਹੋਇਆ ਸੀਗਾ ਉਸ ਸਮੇਂ ਵੀ ਫੇਸ ਟੂ ਫੇਸ ਦੋਨਾਂ ਨੇ ਬਰੀਫ ਜਿਹੜੀ ਡਿਸਕਸ਼ਨ ਸੀਗੀ ਉਹ ਉੱਥੇ ਵੀ ਉਨ੍ਹਾਂ ਨੇ ਕੀਤੀ ਸੀਗੀ ਔਰ ਸਾਡੇ ਸਾਰਿਆਂ ਦੀਆਂ ਨਿਗਾਹਾਂ ਜਿਹੜੀਆਂ ਹੋਣਗੀਆਂ ਉਹ ਹੁਣ ਵੈਸੇ ਤੇ ਫੋਰਨ ਇੰਟਰਫੇਰੈਂਸ ਇਨਕੁਆਇਰੀ ਬਾਰੇ ਅਸੀਂ ਲਗਾਤਾਰ ਤੁਹਾਨੂੰ ਰਿਪੋਰਟ ਕਰ ਹੀ ਰਹੇ ਹਾਂ ਬਟ ਸਾਨੂੰ ਇੰਤਜ਼ਾਰ ਹੁਣ ਵੈਂਸਡੇ ਦਾ ਵੀ ਹੋਏਗਾ ਵੈਂਸਡੇ ਕਿਉਂ ਅਗਲੇ ਹਫ਼ਤੇ ਵੈਂਸਡੇ ਬੜਾ ਇੰਪੋਰਟੈਂਟ ਦਿਨ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਉਹ ਵੀ ਪੇਸ਼ ਹੋ ਰਹੇ ਨੇ ਪਬਲਿਕ ਇਨਕੁਆਇਰੀ ਜਿਹੜੀ ਫੋਰਨ ਇੰਟਰਫੇਰੈਂਸ ਤੇ ਹੋ ਰਹੀ ਹੈ ਸੋ ਉੱਥੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਹੋਰ ਮੁੱਦਿਆਂ ਦੇ ਉੱਤੇ ਤਾਂ ਗੱਲ ਹੋਏਗੀ ਹੋਏਗੀ ਬਟ ਇੰਡੀਆ ਦੇ ਨਾਲ ਰਿਲੇਟਡ ਕਿਹੜੇ ਥ੍ਰੈਟਸ ਨੇ ਕੀ ਗੱਲਬਾਤ ਹੈ ਇਸ ਮੁੱਦੇ ਦੇ ਉੱਤੇ ਵੀ ਅਗਲੇ ਵੈਂਸਡੇ ਨੂੰ ਗੱਲ ਹੋਏਗੀ ਸੋ ਅਸੀਂ ਪੂਰੀ ਡਿਟੇਲ ਰਿਪੋਰਟ ਤੁਹਾਡੇ ਲਈ ਵਾਈਮੀਡੀਆ ਫੋਰਨ ਪਾਲਿਸੀ ਰਿਪੋਰਟ ਦੇ ਵਿਚ ਅਸੀਂ ਪੇਸ਼ ਕਰਾਂਗੇ ਸੋ ਵਾਈਮੀਡੀਆ ਫੋਰਨ ਪਾਲਿਸੀ ਰਿਪੋਰਟ ਦੇ ਵਿਚ ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਏ ਔਰ ਕੁਝ ਹੋਰ ਡਿਟੇਲਸ ਔਰ ਕਾਫੀ ਸਾਰੀਆਂ ਹੋਰ ਖ਼ਬਰਾਂ ਅਜੇ ਪੈਂਡਿੰਗ ਨੇ ਤੁਹਾਡੇ ਨਾਲ ਅਸੀਂ ਸ਼ੇਅਰ ਕਰਨੀਆਂ ਨੇ ਸਾਨੂੰ ਇਸ਼ਾਰਾ ਹੋ ਰਿਹਾ ਕਿ ਬ੍ਰੇਕ ਤਾਂ ਸੋ ਅਸੀਂ ਰਿਕਾਰਡਡ ਬ੍ਰੇਕ ਜਿਹੜੀ ਆ ਉਹ ਵੀ ਲੈਣ ਜਾ ਰਹੇ ਹਾਂ ਬਟ ਰਿਕਾਰਡਡ ਬ੍ਰੇਕ ਤੇ ਲੈਣ ਤੋਂ ਪਹਿਲਾਂ ਮੈਂ ਕੁਇਕਲੀ ਦੱਸਵਾਂ ਕਿ ਅੱਜ ਦਾ ਮੁਕਾਬਲਾ ਪਾਕਿਸਤਾਨ ਵਰਸਿਜ਼ ਆਸਟ੍ਰੇਲੀਆ, ਦਿਸ ਇਜ਼ ਅ ਟੀ ਟਵੈਂਟੀ ਵੁਮਨ ਵਰਲਡ ਕੱਪ, ਸੋ ਪਾਕਿਸਤਾਨ ਇਜ਼ ਬੈਟਿੰਗ ਰਾਈਟ ਨਾਓ, ਸੋ ਆਸਟ੍ਰੇਲੀਆ ਨੇ ਟੌਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਸੋ ਇਹ ਤੁਹਾਡੇ ਨਾਲ ਸਾਰੀ ਗੱਲਬਾਤ ਜਿਹੜੀ ਹੈ ਸ਼ੇਅਰ ਕਰਾਂਗੇ। ਪਾਕਿਸਤਾਨ ਦੀ ਕੈਪਟਨਸੀ ਬਾਰੇ ਵੀ ਮੇਰੇ ਕੋਲ ਖਬਰ ਹੈ, ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਪਾਕਿਸਤਾਨ ਦੀ ਵੁਮਨ ਟੀਮ ਦੀ ਕੈਪਟਨਸੀ, ਮੈਨਜ਼ ਟੀਮ ਦੀ ਕੈਪਟਨਸੀ, ਆਈ ਐਮ ਸ਼ੋਰ ਦੇਰ ਇਜ਼ ਲੋਟਸ ਆਫ ਡਿਸਕਸ਼ਨ ਗੋਇੰਗ ਔਨ, ਕਿਉਂਕਿ ਬਈ ਹੋ ਕੀ ਰਿਹਾ ਹੈਗਾ। ਪਾਕਿਸਤਾਨ ਆਪਣੇ ਘਰ ਦੇ ਵਿੱਚ ਇੰਗਲੈਂਡ ਤੋਂ 47 ਇਨਿੰਗਸ ਐਂਡ 47 ਰਨ ਦਾ ਟੈਸਟ ਮੈਚ ਹਾਰ ਗਿਆ, ਸੋ ਯਾ ਆਫਕੋਰਸ ਤੁਸੀਂ ਹੈਰੀ ਬਰੁਕ ਕਿਆ ਕਮਾਲ ਦੀ ਬੱਲੇਬਾਜ਼ੀ ਕੀਤੀ ਹੈ, ਜੋ ਰੂਟ ਉੱਥੇ ਤਾਂ ਇਹ ਹੋ ਗਿਆ ਵੀ ਡਬਲ ਸੈਂਚੁਰੀ ਕੌਣ ਲਗਾਏਗਾ, ਉਹਦੀ ਇੱਕ ਤਰ੍ਹਾਂ ਨਾਲ ਦੌੜ ਲੱਗੀ ਹੋਈ ਸੀ ਬਿਟਵੀਨ ਹੈਰੀ ਬਰੁਕ ਐਂਡ ਜੋ ਰੂਟ, ਬਟ ਹਾਊ ਕੁਡ ਯੂ ਲੈਟ ਦੈਟ ਹੈਪਨ। 800 ਰਨ ਤੁਸੀਂ ਦੇ ਦਿੱਤੇ ਨੇ, ਮਤਲਬ ਇਹ ਰਿਕਾਰਡ ਬਣ ਗਿਆ ਕਿ ਕਦੇ ਵੀ ਹਿਸਟਰੀ ਦੇ ਵਿੱਚ ਕਿਸੇ ਵੀ ਟੀਮ ਨੇ ਟੈਸਟ ਕ੍ਰਿਕਟ ਦੇ ਵਿੱਚ ਪਾਕਿਸਤਾਨ ਦੇ ਖਿਲਾਫ 800 ਰਨ ਨਹੀਂ ਬਣਾਇਆ। ਤਾਂ ਤੁਸੀਂ ਘਰ ਦੇ ਵਿੱਚ ਆਇਆ ਟੀਮ, ਮਹਿਮਾਨਬਾਜ਼ੀ ਇੰਨੀ ਵੀ ਨਾ ਕਰੋ ਕਿ ਘਰ ਦੇ ਵਿੱਚ ਆਈ ਟੀਮ ਜਿਹੜੀ ਉਹਨੂੰ 800 ਰਨ ਬਣਵਾ ਦਿੱਤੇ ਨੇ। ਸੋ ਆਮ ਸ਼ੋਰ ਦੇ ਲੋਟਸ ਆਫ ਕੁਸ਼ਚਨਸ, ਸੋ ਇਹਦੇ ਬਾਰੇ ਗੱਲ ਕਰਾਂਗੇ, ਹੋਰ ਬਹੁਤ ਕੁਝ ਹੈ, ਲੇਕਿਨ ਰਿਕਾਰਡਡ ਬ੍ਰੇਕ ਤੋਂ ਬਾਅਦ।
Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾਅ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਅਰ ਜ਼ਰੂਰੀ ਹੈ, ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ, ਫੋਨ 416-994-8989, 416-994-8989, 9499, ਵਕੀਲ ਬ੍ਰਿਜ ਮੋਹਨ।
This ad for Fizz is only 25 seconds long, but we had to pay for 30. Those leftover 5 seconds shouldn't just disappear, right? It's kind of like what happens to your unused mobile data at the end of each month. Except at Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
You are listening to WTOR 770 AM, Youngstown, Toronto.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
काश पैसे घर भेजना आसान और सुविधाजनक होता। CIBC ग्लोबल मनी ट्रांसफर के जरिए आपके प्रियजन उसी दिन कैश पिकअप सर्विस के साथ लोकल मनी ग्राम एजेंट से कैश उठा सकते हैं। इसका मतलब है कि वे कैश उसी दिन ले सकते हैं जैसे कि ये दिन और ये दिन। अगर आप खुशियां बांटने जा रहे हैं तो $0 CIBC ट्रांसफर फी के साथ कैश पिकअप सर्विस के जरिए भेजें। CIBC.com/cashpickup पर जाएं। शर्तें और CIBC फॉरेन एक्सचेंज रेट्स लागू। CIBC, एम्बिशंस मेड रियल।
साडे कोल योजना है जो कि ओंटेरियो नु जोड़ रही है। रोजाना आवाजाही नु घटाउण लई नवीआं सड़कां ते हाईवेज दा निर्माण अते वध रहे इलाकियां नु जोड़न लई पब्लिक ट्रांसिट दा विस्तार। ਇਹ ਸਭ ਇਸ ਲਈ ਤਾਂ ਜੋ ਤੁਸੀਂ ਤੇਜ਼ੀ ਨਾਲ, ਸੁਰੱਖਿਅਤ ਅਤੇ ਆਸਾਨੀ ਨਾਲ ਆਉਣ ਜਾਣ ਕਰ ਸਕੋ। ontario.ca/builds ਤੇ ਜਾ ਕੇ ਹੋਰ ਜਾਣੋ। ਇਸ ਦੀ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਮੀਡੀਆ ਦੀ ਟੀਮ ਹੁਣ ਜਾ ਰਹੀ ਹੈ ਲਾਈਵ ਆਨ ਲੋਕੇਸ਼ਨ ਸੈਟਰਡੇ ਨੂੰ ਅਕਤੂਬਰ 19th 12 ਵਜੇ ਤੋਂ ਲੈ ਕੇ 4 ਵਜੇ ਤੱਕ at the Willows Sales Office, jo ki located at 1405 King Street East in Courtis, Ontario. Is Diwali apni family nu ek meaningful gift do, ek jagah jinu tusi ghar keh sako. Swagat hai tuhada the Willows de vich, a vibrant new community hai jo ki feature kardi hai town homes, semis, ਬੰਗਲੋਜ਼ ਐਂਡ ਡਿਟੈਚਡ ਹੋਮਸ ਜੋ ਕਿ ਸਟਾਰਟ ਹੋ ਰਹੇ ਨੇ 700 ਤੋਂ। ਆਪਣੀ ਫੈਮਿਲੀ ਦੇ ਲਈ ਕੁਝ ਖਾਸ ਕਰੋ ਤੇ ਵਿਲੋਜ਼ ਦੇ ਨਾਲ ਇੱਕ ਨਈ ਸ਼ੁਰੂਆਤ ਕਰੋ। ਰਜਿਸਟਰ ਕਰੋ ਅੱਜ ਹੀ liveatthevillows.ca ਦੇ ਉੱਤੇ ਜਾਂ ਕਾਲ ਕਰੋ ਸਾਨੂੰ 3656330211 ਦੇ ਉੱਤੇ। ਦੈਟ ਇਜ਼ 3656330211 ਦੇ ਉੱਤੇ।
ਬਦਲਦੀ ਹਵਾ ਹੋਵੇ ਜਾਂ ਤਿਉਹਾਰਾਂ ਦਾ ਮੌਸਮ ਹੋਵੇ, ਉਹ ਮੂੰਹ ਮਿੱਠਾ ਤਾਂ ਜੀ ਬਣਦਾ ਹੀ ਹੈ। ਤਾਂ ਇਸ ਵਾਰ ਹਮੇਸ਼ਾ ਦੀ ਤਰ੍ਹਾਂ ਸਮੋਸਾ ਸਵੀਟ ਫੈਕਟਰੀ ਤੇ ਕਰਵਾ ਚੌਥ ਲਈ ਤਾਜ਼ੇ ਖੋਏ ਨਾਲ ਬਣੀਆਂ ਮਠਿਆਈਆਂ ਲੈ ਜਾਓ। ਪੂਜਾ ਦਾ ਸਮਾਨ, ਮੱਠੇ, ਮਠਿਆਈਆਂ, ਆਲ ਅੰਡਰ ਵਨ ਰੂਫ। ਸਮੋਸਾ ਐਂਡ ਸਵੀਟ ਫੈਕਟਰੀ, ਚਲੋ ਫਰੈਸ਼ ਕੋਲੋਕੇਸ਼ਨ ਬ੍ਰੈਮਲੀ ਐਂਡ ਸੈਂਡਲਵੁੱਡ ਐਂਡ ਏਅਰਪੋਰਟ ਐਂਡ ਕੰਟਰੀ ਸਾਈਡ ਅਤੇ ਸਭ ਦੀ ਫੇਵਰੇਟ ਇੱਕੋ ਲੋਕੇਸ਼ਨ 1850 ਐਲਬੀਅਨ ਰੋਡ ਅਟੋਬਿਕੋ ਤੇ ਵੀ ਆ ਸਕਦੇ ਹੋ। ਸਮੋਸਾ ਸਵੀਟ ਫੈਕਟਰੀ ਵਿਸ਼ਿੰਗ ਯੂ ਆਲ ਹੈਪੀ ਕਰਵਾ ਚੌਥ। 416-216-1165।
मेरा मिशन
मेरा मिशन है UN के क्लाइमेट गोल्स को एडवांस करना,
ग्लोबल लिंक्स क्रिएट करना,
टेक्नोलॉजी नो ग्लोबल लैंग्वेज बनाना।
एल्बोमा यूनिवर्सिटी स्पेशल मिशन हुन ब्रैम्पटन विच। एल्बोमा यूनिवर्सिटी एक वेलकमिंग, इंक्लूसिव, सेफ ते रिस्पेक्टफुल लर्निंग कम्युनिटी बनाने की कमिटमेंट है। एक एहोजा इंस्टीट्यूशन जो स्टूडेंट, स्टाफ ते विजिटर्स नु दुनिया दे हर हिस्से तो सीखने का मौका दिंदा है। यही है जो एल्बोमा यूनिवर्सिटी नु स्पेशल बनाता है। तुहाडा स्पेशल मिशन की है ये जानने लई आज ही विजिट करो एल्बोमा u.ca ते। करवा चौथ का त्योहार है और इस खुशियों भरे मौके पर स्टैंडर्ड स्वीट्स और रेस्टोरेंट माल्टन आपके लिए लेकर आए हैं खास पेनिया। पूरे GTA में मशहूर है हमारी स्पेशल पेनिया होलसेल रेट पर, परफेक्ट आपके प्यार को सेलिब्रेट करने के लिए। इसी के साथ करवा चौथ की थाली, सारा सामान और मिठाइयाँ आपको बहुत ही अच्छे रेट पर मिलेंगे। तो देर किस बात की, कॉल कीजिए दविंदर जी को 416-888-6725 पर, 416-888-6725 पर, या फिर आइए हमें विजिट करें एयरपोर्ट और डेरी पर, 2877 डेरी रोड ईस्ट, मिसिसागा। इस करवा चौथ स्टैंडर्ड स्वीट से मनाएं अपने रिश्ते को और भी खास। पूरे GTA में बेस्ट क्वालिटी, बेस्ट प्राइसेस। Love Rae Ultimate Birthday Adventure, Reptilia got you covered. Get up close and personal with amazing reptiles, jimiki snakes, lizards and tortoise. Saadi expert host leke aunde ne fun, making sure everyone has an unforgettable and hands-on experience. Party karo saade cold-blooded friends de naal at one of the Reptilia locations, ya fir assi leke aa sakde adventure tuhade kol. Book karo apna Reptilia birthday today for a wild celebration they'll talk about all year. Visit reptilia.org, that is reptilia.org, to learn and reserve karo apne special din nu. Diwali manao Gateway Chevrolet te amazing promotions de naal. Is October employee pricing on sare full size SUVs te Chevrolet GMC HD trucks. Haan ji, tuhanu sahi sunya. अपना ड्रीम व्हीकल ले जाओ ते वड्डी बचत करो। कॉस्को मेंबर्स ले भी एक्सक्लूसिव ईवी बोनसेस ने, इकोनॉक्स ईवी, सिल्वराडो ईवी, हमर ईवी ते ब्लेजर ईवी ते इलेक्ट्रिक चलाउण दा परफेक्ट टाइम है। एलडी ट्रक लवर्स ले फैंटास्टिक ऑफर है, तुसी चूज कर सकदे हो। $10,000 कैश ऑफर या सिर्फ 0% फाइनेंसिंग फॉर अप टू 72 मंथ ऑन सिलेक्टेड ट्रिम्स। इदे नाल ही होर भी अमेजिंग ऑफर्स ने पोंचो गेटवे शेवरले ते, टू गेटवे बुलेवार्ड, ब्रैम्पटन, क्वीन एयरपोर्ट रोड दे नजदीक। कॉल करो आज ही 289-632-1366। दैट इज 289-632-1366। दिवाली गेटवे शेवरले नाल सेलिब्रेट करो स्टाइल एंड सेविंग्स नाल। अज असी गल कर रहे हैं एक खास इवेंट बारे, इंडिया स्टेज दशहरा मेला। हां जी, इस फ्राइडे तो लग रहा है दशहरा मेला इंडिया स्टेज दे उत्ते। तुहानू मिलेगा एक जबरदस्त एक्सपीरियंस आज इंडिया स्टेज। उत्थे होवेगी लाइव कुकिंग, जलेबी, इमरती, बालूशाही ते घेवर, सब कुछ लाइव। और हाँ, चना भटूरा सिर्फ $4.99 विच, टेक आउट भी अवेलेबल है। नाल ही गर्मा गर्म काले चने पूरी ते हलवा भी मिलेगा। ते दुशहरे दे मौके ते रावण दहन भी कीता जाऊगा। फिर किस गल दा इंतजार है, जल्दी पहुंचो इंडिया स्टेज। Mavis de Relawson te. For more info, tusi call kar sakde ho 905-450-5959 de utte. That is 905-450-5959 de utte. Dushehra mele da maza lo te celebrate karo. Dushehra mele da maza lo te enjoy karo.
You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse. Call Yudhvir Jaswal 647-272-8182 or visit SouthAsianDaily.com. South Asian Pulse.
ਤੁਸੀਂ ਸੁਣ ਰਹੇ ਹੋ ਰੇਡੀਓ ਵਾਇਸ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਐਂਡ ਸਾਡੇ ਨਾਲ ਜੁੜ ਚੁੱਕੇ ਨੇ ਮੁਬਾਰਕ ਜੀ ਫਰੋਮ ਵਾਇਰਲੈਸ ਲੈਂਡ ਅ ਵੈਰੀ ਵਾਰਮ ਵੈਲਕਮ ਟੂ ਰੇਡੀਓ ਵਾਇ ਮੁਬਾਰਕ ਜੀ
ਜੀ ਥੈਂਕ ਯੂ ਵੈਰੀ ਮਚ ਤਾਨੀਆ ਜੀ ਕੀ ਹਾਲ ਜੀ ਤੁਹਾਡਾ ਠੀਕ ਠਾਕ
ਜੀ ਬਿਲਕੁਲ ਬਹੁਤ ਵਧੀਆ ਹੋਪਫੁਲੀ ਤੁਸੀਂ ਵੀ ਵਧੀਆ ਹੋਵੋਗੇ ਐਂਡ ਕਿਹੜੀਆਂ ਵਧੀਆ ਵਧੀਆ ਡੀਲਸ ਤੁਸੀਂ ਆਪਣੇ ਸਾਰੇ ਲਿਸਨਰਸ ਨੂੰ ਲੈ ਕੇ ਆਏ ਹੋ ਪਲੀਜ਼ ਸ਼ੇਅਰ ਕਰੋ ਜੀ
ਜੀ ਜ਼ਰੂਰ ਤਾਨੀਆ ਜੀ ਸਭ ਤੋਂ ਪਹਿਲੇ ਸਭੀ ਲਿਸਨਰਸ ਵਾਈ ਮੀਡੀਆ ਟੀਮ ਗੁੱਡ ਮਾਰਨਿੰਗ ਔਰ ਜਿਸ ਤਰ੍ਹਾਂ ਤੁਸੀਂ ਵਧੀਆ ਡੀਲ ਦਾ ਜ਼ਿਕਰ ਕੀਤਾ ਤੇ ਉਹ ਬਹੁਤ ਹੀ ਅੱਛੀਆਂ ਡੀਲਾਂ ਸਾਡੇ ਕੋਲ ਚੱਲ ਰਹੀਆਂ ਨੇ ਔਰ ਮੈਂ ਸਭ ਤੋਂ ਪਹਿਲੇ ਜ਼ਿਕਰ ਕਰਨਾ ਚਾਹਾਂਗਾ ਜਿਹੜੇ ਆਈਫੋਨ 16 ਦਾ ਵੇਟ ਕਰ ਰਹੇ ਸਨ ਉਹਦੀ ਸਾਡੇ ਕੋਲ ਕਾਫੀ ਹੱਦ ਤੱਕ ਜਿਹੜੀ ਆ ਇਨਵੈਂਟਰੀ ਜਿਹੜੀ ਪਹੁੰਚ ਚੁੱਕੀ ਆ ਔਰ ਆਈਫੋਨ 16 16 ਪ੍ਰੋ 16 ਪਲੱਸ ਔਰ 16 ਪ੍ਰੋ ਮੈਕਸ ਜਿਹੜੇ ਨੇ ਸਾਰੇ ਸਾਡੇ ਕੋਲ ਆਉਣੇ ਸ਼ੁਰੂ ਹੋ ਗਏ ਨੇ ਜਿਸ ਤਰ੍ਹਾਂ ਪ੍ਰੋ ਮੈਕਸ ਥੋੜਾ ਡਿਲੇ ਸੀ ਉਹ ਵੀ ਸਾਡੇ ਕੋਲ ਆਉਣਾ ਸ਼ੁਰੂ ਹੋ ਗਿਆ ਅਗਰ ਸਟਿਲ ਕਸਟਮਰ ਵੇਟ ਕਰ ਰਹੇ ਸੀ ਤਾਂ ਜ਼ਰੂਰ ਸਾਨੂੰ ਕਾਲ ਕਰਨ ਔਰ ਆਪਣੇ ਨਾਂ ਦਾ ਬੁੱਕ ਕਰਵਾ ਲੈਣ 16 ਪ੍ਰੋ ਮੈਕਸ ਰੈਗੂਲਰ ਸਾਡੇ ਕੋਲ ਜਿਹੜੇ ਦੂਸਰੇ ਡਿਵਾਈਸਿਸ ਉਹ ਸਾਡੇ ਕੋਲ ਰੈਗੂਲਰ ਆ ਰਹੇ ਨੇ ਪ੍ਰੋ ਮੈਕਸ ਜਿਹੜੇ ਸਟਿਲ ਸਾਡੇ ਕੋਲ ਪ੍ਰੀ ਆਰਡਰ ਤੇ ਮਿਲ ਰਹੇ ਨੇ ਤੇ ਉਹਦੇ ਵਾਸਤੇ ਜ਼ਰੂਰ ਸਾਨੂੰ ਕਾਲ ਕਰ ਲੈਣ ਤੇ ਜਿਸ ਤਰ੍ਹਾਂ ਤਾਨੀਆ ਜੀ ਮੈਂ ਆਲਵੇਜ਼ ਕਹਿੰਦਾ ਕਿ ਅਗਰ ਅੱਛਾ ਫੋਨ ਜਿਸ ਤਰ੍ਹਾਂ ਕੋਈ ਆਉਂਦਾ ਉਹਦੇ ਅੱਛੇ ਫੀਚਰਸ ਹੁੰਦੇ ਨੇ ਤੁਹਾਨੂੰ ਯੂਜ਼ ਕਰਨ ਵਾਸਤੇ ਤੁਹਾਡੇ ਕੋਲ ਅੱਛਾ ਡਾਟਾ ਪਲਾਨ ਵੀ ਹੋਣਾ ਚਾਹੀਦਾ ਸਾਡੇ ਕੋਲ ਬਿਜ਼ਨਸ ਪਲਾਨ ਦੇ ਵਿੱਚ $40 200 GB ਡਾਟਾ ਸਟਿਲ ਅਵੇਲੇਬਲ ਆ ਤੇ ਤੁਸੀਂ ਇਹ ਫੋਨ ਇਹ ਪਲਾਨ ਲੈ ਸਕਦੇ ਜੇ ਔਰ ਇਹਨਾਂ ਵਿੱਚ ਤੁਸੀਂ ਫੋਨ ਐਡ ਕਰ ਸਕਦੇ ਜੇ ਜਿਹੜਾ ਵੀ ਤੁਸੀਂ ਕਰਨਾ ਚਾਹੋ ਲੇਕਿਨ ਉਹਦੀ ਪ੍ਰਾਈਸ ਜਿਹੜੀ ਉਹ ਸੈਪਰੇਟ ਹੁੰਦੀ ਆ ਔਰ ਇਸ ਤੋਂ ਇਲਾਵਾ ਸਾਡੇ ਕੋਲ ਅਗਰ $50 ਦਾ ਜਿਹੜਾ ਪੈਕੇਜ ਆ ਉਹ ਕੈਨੇਡਾ US ਐਂਡ ਮੈਕਸੀਕੋ ਦੇ ਵਿੱਚ ਤੁਸੀਂ ਟਰੈਵਲ ਕਰ ਸਕਦੇ ਜੇ ਅਨਲਿਮਿਟਿਡ ਉਹਦੇ ਵਿੱਚ ਜ਼ਰੂਰੀ ਨਹੀਂ ਕਿ ਸਿਰਫ ਟਰੱਕ ਡਰਾਈਵਰ ਹੀ ਲੈਣ ਬਹੁਤ ਸਾਰੇ ਜਿਹੜੇ ਨੇ ਲੋਕ ਉਹ ਜਾਂਦੇ ਨੇ ਕੈਨੇਡਾ US ਔਰ ਮੈਕਸੀਕੋ ਵਕੇਸ਼ਨ ਵਗੈਰਾ ਤੇ ਉਹਦੀ ਮੈਂ ਐਗਜ਼ਾਮਪਲ ਇਸ ਤਰ੍ਹਾਂ ਲਵਾਂਗਾ ਕਿ ਜਿਸ ਤਰ੍ਹਾਂ ਤੁਸੀਂ ਇੱਕ ਦਫਾ ਇੱਕ ਦਿਨ ਵਾਸਤੇ ਜਾਂਦੇ ਜੇ US ਜਾਂ ਮੈਕਸੀਕੋ ਤੁਹਾਨੂੰ ਉਹ ਤਕਰੀਬਨ $13 ਤਕਰੀਬਨ ਪਰ ਡੇ ਚਾਰਜ ਕਰਦੇ ਨੇ ਅਗਰ ਤੁਹਾਡੇ ਕੋਲ ਪਲਾਨ ਹੋਵੇ ਤੇ ਇਹਦੇ ਵਿੱਚ ਤੁਹਾਨੂੰ ਕਦੀ ਐਕਸਟਰਾ ਪੈਨੀ ਵੀ ਨਹੀਂ ਪੇ ਕਰਨੀ ਪਏਗੀ ਤੁਸੀਂ ਤਿੰਨਾਂ ਕੰਟਰੀਆਂ ਚ ਅਨਲਿਮਿਟਿਡ ਟਰੈਵਲ ਵੀ ਕਰ ਸਕਦੇ ਜੇ ਇੱਕ ਦੂਜੇ ਕੰਟਰੀ ਵਿੱਚ ਕਾਲ ਵੀ ਕਰ ਸਕਦੇ ਜੇ ਔਰ ਇਹਨਾਂ ਪਲਾਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਤੁਹਾਨੂੰ ਕੈਨੇਡਾ ਤੋਂ ਇੰਡੀਆ ਵੀ ਕਾਲ ਕਰ ਸਕਦੇ ਜੇ ਔਰ ਇਸ ਚ 5-6 ਹੋਰ ਕੰਟਰੀ ਜਿਹਦੇ ਚ UK ਵੀ ਆ ਹਾਂਗਕਾਂਗ ਬੰਗਲਾਦੇਸ਼ ਔਰ ਚਾਈਨਾ ਵੀ ਇੰਕਲੂਡ ਹੈ ਤੇ ਇੱਥੇ ਵੀ ਤੁਸੀਂ 1000 ਮਿੰਟ ਐਵਰੀ ਮੰਥ ਕਾਲ ਕਰ ਸਕਦੇ ਜੇ ਔਰ ਇਹ ਬਿਜ਼ਨਸ ਪਲਾਨ ਦੇ ਵਿੱਚ SST ਨੰਬਰ ਦੀ ਰਿਕੁਆਇਰਮੈਂਟ ਹੁੰਦੀ ਹੈ ਔਰ ਬਾਕੀ ਅਗਰ ਕੋਈ SST ਨਹੀਂ ਹੈ ਸਾਡੇ ਕੋਲ ਰੈਗੂਲਰ ਪਲਾਨ ਜਿਹੜੇ ਤਾਂ $30 ਤੋਂ ਸ਼ੁਰੂ ਹੋ ਜਾਂਦੇ ਨੇ ਜਿਹਦੇ ਵਿੱਚ ਤੁਸੀਂ 40 GB ਅਨਲਿਮਿਟਿਡ 5G ਤੇ ਲੈ ਸਕਦੇ ਜੇ $40 ਤੁਸੀਂ 100 GB ਅਗਰ ਤੁਹਾਡੇ ਕੋਲ ਬਿਜ਼ਨਸ ਨਹੀਂ ਹੈ ਤੁਸੀਂ ਉਹ ਵੀ ਇੰਜੋਏ ਕਰ ਸਕਦੇ ਜੇ ਔਰ ਇਸੇ ਤਰ੍ਹਾਂ ਅਗਰ ਤੁਹਾਡੇ ਕੋਲ ਤੁਸੀਂ ਆਪਣਾ ਘਰ ਵਾਲੀਆਂ ਸਰਵਿਸਾਂ ਬੈਲ ਦੀਆਂ ਦੇਖ ਰਹੇ ਜੇ ਤਾਂ ਉਹਦੇ ਵਿੱਚ ਸਾਡੇ ਕੋਲ ਬੈਲ ਦਾ ਇੰਟਰਨੈਟ 49.95 ਤੋਂ ਸ਼ੁਰੂ ਹੁੰਦਾ ਵਾ ਉਹਦੇ ਵਾਸਤੇ ਵੀ ਜ਼ਰੂਰ ਸਾਡੇ ਕੋਲ ਇਨਕੁਆਇਰੀ ਕਰੋ ਔਰ ਬਹੁਤ ਸਾਰੇ ਜਿਹੜੇ ਬਿਜ਼ਨਸ ਪਲਾਨ ਨੇ ਬਿਜ਼ਨਸ ਇੰਟਰਨੈਟ ਹੋਮ ਲੈਂਡਲਾਈਨ ਬਿਜ਼ਨਸ ਜਿਹੜਾ ਉਹ ਵੀ ਸਾਡੇ ਕੋਲ ਅਵੇਲੇਬਲ ਆ ਦੱਸਣ ਦਾ ਮਕਸਦ ਆ ਕਿ ਸਾਡੇ ਕੋਲ ਕੋਈ ਵੀ ਤੁਸੀਂ ਸਰਵਿਸ ਚਾਹੀਦੀ ਆ ਬਿਜ਼ਨਸ ਹੋਵੇ ਰੈਜੀਡੈਂਸ਼ੀਅਲ ਹੋਵੇ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਸਰਵਿਸ ਪ੍ਰੀਪੇਡ ਪੋਸਟ ਪੇਡ ਕੋਈ ਫੋਨ ਬਾਏ ਕਰਨਾ ਬੈਕ ਹੋਮ ਭੇਜਣਾ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਰਵਿਸ ਚਾਹੀਦੀ ਜ਼ਰੂਰ ਸਾਨੂੰ ਕੰਟੈਕਟ ਕਰੋ ਔਰ ਸਾਡੇ ਅਸੀਂ ਦੋ ਲੋਕੇਸ਼ਨ ਤੋਂ ਸਰਵ ਕਰ ਰਹੇ ਹਾਂ ਜੇ ਇੱਕ ਸਾਡੀ ਹੈ ਵਾ ਬਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਰੀਸੈਂਟਲੀ ਸ਼ੁਰੂ ਕੀਤਾ ਵਾ ਔਰ ਬਾਕੀ ਜਿਹੜੀ ਵੀ ਪੁਰਾਣੀ ਸਾਡੀ ਲੋਕੇਸ਼ਨ ਤਕਰੀਬਨ 16 ਈਅਰਸ ਤੋਂ ਅਸੀਂ ਸੇਮ ਲੋਕੇਸ਼ਨ ਤੋਂ ਵੀ ਸਰਵ ਕਰ ਰਹੇ ਹਾਂ ਜਿਹੜਾ ਕਿ ਕੌਨਸਟੋਗਾ ਔਰ ਬਵੇਡ ਕੈਨੇਡੀ ਬਵੇਡ ਦੇ ਨਾਂ ਤੋਂ ਕਾਫੀ ਪਾਪੂਲਰ ਪਲਾਜ਼ਾ ਵਾ ਫਰੈਸ਼ਕੋ ਵਾਲਾ ਪਲਾਜ਼ਾ ਉਸ ਪਲਾਜ਼ੇ 'ਚ ਅਸੀਂ ਲੋਕੇਟਡ ਹਾਂ ਅਸੀਂ 7 ਦਿਨ ਖੁੱਲੇ ਹਾਂ ਮੰਡੇ ਟੂ ਫਰਾਈਡੇ 11-8 ਔਰ ਵੀਕਐਂਡ ਦੇ 11-6 ਤੁਸੀਂ ਨੰਬਰ ਜਿਹੜਾ ਇੱਥੇ ਕਾਲ ਕਰ ਸਕਦੇ ਜੇ ਅਗਰ ਬਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਾਣਾ ਚਾਹੁੰਦੇ ਜੇ ਉਸ ਏਰੀਏ 'ਚ ਰਹਿੰਦੇ ਜੇ ਤਾਂ ਉੱਥੇ ਵੀ ਆ ਸਕਦੇ ਜੇ ਅਦਰਵਾਈਜ਼ ਤੁਸੀਂ ਵਾਇਰਲੈਸ ਲੈਂਡ ਕੈਨੇਡੀਅਨ ਬੋਵੇਡ ਤੇ ਵੀ ਪਹੁੰਚ ਸਕਦੇ ਜੇ ਤੇ ਅਸੀਂ ਵੀਕਐਂਡ ਤੇ ਬਹੁਤ ਜ਼ਿਆਦਾ ਬਿਜ਼ੀ ਹੋਵਾਂਗੇ ਤੇ ਜ਼ਰੂਰ ਸਾਡੇ ਕੋਲ ਪਹੁੰਚੋ ਔਰ ਕਿਸੇ ਵੀ ਕੈਰੀਅਰ ਤੋਂ ਤੁਸੀਂ ਨੰਬਰ ਪੋਰਟ ਕਰਨਾ ਤੇ ਵਿਦਇਨ 5-10 ਮਿੰਟਸ ਤੁਹਾਡਾ ਨੰਬਰ ਇੱਧਰ ਪੋਰਟ ਹੋ ਜਾਂਦਾ ਵਾ ਕੋਈ ਇਹਦੇ 'ਚ ਇਸ਼ੂ ਨਹੀਂ ਹੁੰਦਾ ਔਰ ਬਹੁਤ ਸਾਰੀਆਂ ਪ੍ਰਮੋਸ਼ਨ ਜਿਹੜੀਆਂ ਨੇ ਉਹ ਡੇ ਬਾਈ ਡੇ ਚੱਲ ਰਹੀਆਂ ਨੇ ਤੇ ਮੈਂ ਜ਼ਰੂਰ ਕਸਟਮਰ ਨੂੰ ਕਹਾਂਗਾ ਕਿ ਜਿਸ ਤਰ੍ਹਾਂ ਲੌਂਗ ਵੀਕਐਂਡ ਉਹਦੇ ਵਾਸਤੇ ਤੁਸੀਂ ਜ਼ਰੂਰ ਪਹੁੰਚੋ ਸਾਡੇ ਕੋਲ ਸਾਡਾ ਫੋਨ ਨੰਬਰ ਹੈ 9508405679058404567 ਔਰ ਵਾਇਰਲੈਸ ਲੈਂਡ ਅਗਰ ਤੁਸੀਂ ਗੂਗਲ ਕਰਦੇ ਜੇ ਤਾਂ ਉੱਥੋਂ ਵੀ ਤੁਹਾਨੂੰ ਡਾਇਰੈਕਸ਼ਨ ਮਿਲ ਜਾਂਦੀਆਂ ਨੇ ਤੇ ਵਾਇਰਲੈਸ ਲੈਨ ਦਾ ਜਿਹੜਾ ਫਸਟ ਵਾਲਾ ਐਡਰੈਸ ਹੈ ਕੈਨੇਡੀ ਬੋਵੇਡ ਤੋਂ ਅਗਰ ਤੁਸੀਂ ਟਰੈਵਲ ਕਰਦੇ ਜੇ ਵੈਸਟ ਜਾਂਦੇ ਹੋ ਤਾਂ ਕੈਨੇਡੀ ਤੋਂ ਫੋਰਨ ਬਾਅਦ ਫਰੈਸ਼ਕੋ ਵਾਲੇ ਪਲਾਜ਼ੇ ਚ ਤੁਸੀਂ ਇੰਟਰ ਹੋ ਜਾਣਾ ਤੇ ਉਸ ਪਲਾਜ਼ੇ ਚ ਤੁਹਾਨੂੰ ਵਾਇਰਲੈਸ ਲੈਨ ਮਿਲੇਗਾ ਤੇ ਉੱਥੇ ਤੁਸੀਂ ਪਹੁੰਚ ਸਕਦੇ ਜੀ। ਨੰਬਰ ਇੱਕ ਦਾ ਫਿਰ ਬੋਲਣਾ ਚਾਹਾਂਗਾ 9058405679058504567। ਥੈਂਕ ਯੂ ਵੈਰੀ ਮਚ ਤਾਂ ਇਸ ਟਾਈਮ ਦੇ।
ਥੈਂਕ ਯੂ ਸੋ ਮਚ ਮੁਬਾਰਕ ਜੀ, ਹੈਵ ਅ ਗ੍ਰੇਟ ਡੇ।
ਯੂ ਟੂ
ਜੀ।
ਥੈਂਕ ਯੂ ਸੋ ਮਚ ਜੀ। ਔਰ ਰੁਕ ਕਰਦੇ ਹਾਂ ਸਿੱਧਾ ਹੈਡਲਾਈਨਸ ਪਾਰਟ 2 ਵੱਲ। ਔਰ ਇਸ ਤੋਂ ਬਾਅਦ ਹੁਣ ਅਸੀਂ ਖਬਰ ਤੁਹਾਡੇ ਨਾਲ ਜਾਰੀ ਰੱਖ ਰਹੇ ਹੈਗੇ ਹਾਂ ਕਿ ਜਿਹੜੀ ਫੋਰਨ ਇੰਟਰਫੇਰੈਂਸ ਦੇ ਵਿੱਚ ਜਿਹੜੀ ਇਨਕੁਆਇਰੀ ਚੱਲ ਰਹੀ ਹੈ ਉਹਦੇ ਵਿੱਚ ਬਹੁਤ ਬੜੀ ਸਟੇਟਮੈਂਟ ਜਿਹੜੀ ਹੈ ਕੈਨੇਡਾ ਦੇ ਫੋਰਨ ਅਫੇਅਰਸ ਮਿਨਿਸਟਰ ਮੈਲਨੀ ਜੌਲੀ ਨੇ ਦਿੱਤੀ ਹੈ। ਉਹਨਾਂ ਨੇ ਕਿਹਾ ਹੈਗਾ ਕਿ ਕੈਨੇਡਾ ਦੇ ਵਿੱਚ ਹੋਰ ਲੋਕ ਵੀ ਇਸ ਵੇਲੇ ਖਤਰੇ ਚ ਨੇ ਔਰ ਕੈਨੇਡਾ ਦੇ ਵਿੱਚ ਹੋਰ ਲੋਕਾਂ ਨੂੰ ਵੀ ਟਾਰਗੇਟ ਕੀਤਾ ਜਾ ਸਕਦਾ ਹੈ ਔਰ ਹੋਰ ਲੋਕਾਂ ਦਾ ਵੀ ਇੱਥੇ ਕਤਲ ਹੋ ਸਕਦਾ ਔਰ ਜਿਨ੍ਹਾਂ ਦਾ ਲਿੰਕ ਜਾ ਕੇ ਕਿਤੇ ਇੰਡੀਅਨ ਗਵਰਨਮੈਂਟ ਦੇ ਏਜੰਟ ਨਾਲ ਜੁੜ ਸਕਦਾ ਹੈ। ਬਹੁਤ ਬੜੀ ਸਟੇਟਮੈਂਟ ਹੈ ਉਹਨਾਂ ਦੀ ਔਰ ਉਹਨਾਂ ਨੇ ਕਿਹਾ ਕਿ ਇੰਡੀਆ ਦੀ ਜਿਹੜੀ ਅਥਾਰਟੀਜ਼ ਨੇ ਇੰਡੀਅਨ ਅਥਾਰਟੀਜ਼ ਕੈਨੇਡਾ ਦੀ ਫੋਰਨ ਅਫੇਅਰਸ ਮਿਨਿਸਟਰ ਮੈਲਨੀ ਜੌਲੀ ਨੇ ਕਿਹਾ ਕਿ ਇੰਡੀਅਨ ਅਥਾਰਟੀਜ਼ ਜਿਹੜੀਆਂ ਨੇ ਉਹ ਇਸ ਸਮੇਂ ਕੋਆਪਰੇਟ ਨਹੀਂ ਕਰ ਰਹੀਆਂ ਕੈਨੇਡਾ ਦੇ ਨਾਲ। ਇਸ ਕਾਰਨ ਇੰਡੀਆ ਦੇ ਨਾਲ ਰਿਲੇਸ਼ਨਸ਼ਿਪ ਬੜੇ ਚੈਲੇਂਜਿੰਗ ਹੈ, ਬਹੁਤ ਟੈਂਸ ਰਿਲੇਸ਼ਨਸ਼ਿਪ ਹੈ, ਇਹ ਸਾਡੇ ਫੋਰਨ ਅਫੇਅਰਸ ਮਿਨਿਸਟਰ ਮੈਲਨੀ ਜੌਲੀ ਹੋਣਾ ਨੇ ਬਿਆਨ ਦਿੱਤਾ ਹੈਗਾ। ਸੋ ਇਸ ਤੋਂ ਇਲਾਵਾ ਅਸੀਂ ਜ਼ਿਕਰ ਕਰਨਾ ਚਾਹੁੰਦੇ ਹੈਗੇ ਹਾਂ ਕਿ ਫੋਰਨ ਇੰਟਰਫੇਰੈਂਸ ਦੀ ਇਨਕੁਆਇਰੀ ਦੇ ਉੱਤੇ ਜਿਹੜੇ ਹੋਰ ਜਿਹੜੀਆਂ ਇਸ ਵੇਲੇ ਇੰਪੋਰਟੈਂਟ ਚੀਜ਼ਾਂ ਚੱਲ ਰਹੀਆਂ ਨੇ ਉਹ ਵੀ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਦਾ ਹੈਗਾ ਕਿ ਕੀ ਕੁਛ ਉਹਨਾਂ ਨੇ ਹੋਰ ਕਿਹਾ ਹੈਗਾ। ਲੇਕਿਨ ਪਹਿਲਾਂ ਜਿਹੜਾ ਮੈਲਨੀ ਜੌਲੀ ਉਹਨਾਂ ਦੇ ਬਿਆਨ ਜੋ ਆਏ ਨੇ ਬਹੁਤ ਬੜੇ ਸਵਾਲ ਨੇ। ਸੋ ਮੈਲਨੀ ਜੌਲੀ ਜਿਹੜੇ ਨੇ ਉਹਨਾਂ ਕੀ ਬਿਆਨ ਦਿੱਤੇ ਨੇ ਉਹ ਮੈਂ ਤੁਹਾਡੇ ਨਾਲ ਸਾਰੇ ਸਾਂਝੇ ਕਰ ਰਿਹਾ। ਇਸ ਤੋਂ ਬਾਅਦ ਹੁਣ ਜਿਹੜਾ ਅਸੀਂ ਗੱਲ ਕਰਦੇ ਹੈਗੇ ਹਾਂ ਓਪੋਜੀਸ਼ਨ ਵੱਲੋਂ ਓਪੋਜੀਸ਼ਨ ਲੀਡਰ ਪੀਅਰ ਪੋਲੀਵ ਉਹਨਾਂ ਨੇ ਟਰੂਡੋ ਸਰਕਾਰ ਦੇ ਉੱਤੇ ਐਲੀਗੇਸ਼ਨ ਲਗਾ ਦਿੱਤੇ ਨੇ ਅੱਜ ਬ੍ਰੇਕਫਾਸਟ ਇੰਟਰਵਿਊ ਕਰਦਿਆਂ ਸਮੇਂ ਜਿਹਦੇ ਵਿੱਚ ਕਿ ਉਹਨਾਂ ਨੇ ਮੀਡੀਆ ਦੇ ਨਾਲ CP24 ਦੇ ਬ੍ਰੇਕਫਾਸਟ ਇੰਟਰਵਿਊ ਕਰਦਿਆਂ ਉਹਨਾਂ ਨੇ ਕਿਹਾ ਐਲੀਗੇਸ਼ਨ ਲਗਾਇਆ ਕਿ ਜਿਹੜਾ ਹੇਟ ਕ੍ਰਾਈਮ ਹੈ ਉਹ 250% ਵੱਧ ਗਿਆ। ਸੋ ਪੀਅਰ ਪੋਲੀਵ ਨੇ ਕਿਹਾ ਕਿ ਟਰੂਡੋ ਸਾਹਿਬ ਦੀ ਸਰਕਾਰ ਇਹਦੇ ਚ ਕਾਮਯਾਬ ਨਹੀਂ ਹੋ ਪਾ ਰਹੀ ਕਿ ਹੇਟ ਕ੍ਰਾਈਮ ਜਿਹੜਾ ਰੋਕਿਆ ਜਾ ਸਕੇ। 251% ਇਨਕਰੀਜ਼ ਹੋ ਗਿਆ। ਉਨ੍ਹਾਂ ਨੇ ਕਿਹਾ ਹੈਗਾ ਕਿ ਜਿਹੜੀ ਕੁਛ ਆਰਗੇਨਾਈਜੇਸ਼ਨ ਨੇ ਜਿਹੜੀਆਂ ਕਿ ਇਸ ਵੇਲੇ ਕੈਨੇਡਾ ਚ ਹੇਟ ਫੈਲਾ ਰਹੀਆਂ ਨੇ ਇਹਨਾਂ ਨੂੰ ਤਾਂ ਟੈਰਰਿਸਟ ਆਰਗੇਨਾਈਜੇਸ਼ਨ ਲਿਸਟ ਕਰ ਦੇਣਾ ਚਾਹੀਦਾ, ਇਹਨਾਂ ਨੂੰ ਕਿਉਂ ਨੀ ਇਹ ਟੈਰਰਿਸਟ ਆਰਗੇਨਾਈਜੇਸ਼ਨ ਲਿਸਟ ਕਿਉਂ ਨੀ ਕਰਦੇ, ਆਈਸਿਸ ਦੇ ਨਾਲ ਕੰਮ ਕਰਨ ਵਾਲੇ ਲੋਕ ਸਾਡੇ ਇੱਥੇ ਅੰਦਰ ਕਿੱਦਾਂ ਦਾਖਲ ਹੋ ਸਕ ਰਹੇ ਨੇ, ਬਾਰਡਰ ਨੂੰ ਹੋਰ ਜ਼ਿਆਦਾ ਸਿਕਿਓਰ ਕੀਤਾ ਜਾਵੇ, ਜਿਹੜੀਆਂ ਜਥੇਬੰਦੀਆਂ ਹੇਟਰਡ ਫੈਲਾ ਰਹੀਆਂ ਇਹਨਾਂ ਨੂੰ ਐਜ਼ ਅ ਟੈਰਰਿਸਟ ਆਰਗੇਨਾਈਜੇਸ਼ਨ ਕਿਉਂ ਨੀ ਲਿਸਟ ਕਰ ਰਹੇ। ਸੋ ਇਹ ਸਾਰੇ ਸਵਾਲ ਜਿਹੜੇ ਨੇ ਉਹ ਪੁੱਛ ਰਹੇ ਨੇ ਪੀਅਰ ਪੋਲੀਵ ਸਾਹਿਬ ਸਰਕਾਰ ਤੋਂ। ਇੱਕ ਹੋਰ ਮਾਮਲੇ ਵੱਲ ਅਸੀਂ ਤੁਹਾਡਾ ਜ਼ਿਕਰ ਕਰ ਰਹੇ ਹਾਂ, ਫੋਰਨ ਇੰਟਰਫੇਰੈਂਸ ਦੀ ਜਿਹੜੀ ਇਨਕੁਆਇਰੀ ਚੱਲ ਰਹੀ ਹੈ ਹੁਣ ਉਹਦੇ ਚ ਕੀ ਹੈ ਕਿ ਇੱਕ ਲਿਬਰਲ ਪਾਰਟੀ ਦੇ ਫਾਰਮਰ ਸੀਨੀਅਰ ਸਟਾਫਰ ਜਿਹੜੇ ਨੇ ਉਹਨਾਂ ਦੇ ਉੱਤੇ ਵੀ ਔਰ ਸਵਾਲ ਖੜੇ ਕੀਤੇ ਜਾ ਰਹੇ ਨੇ। ਮਾਮਲਾ ਕੀ ਹੈ? ਮਾਮਲਾ ਇਹ ਹੈਗਾ ਕਿ ਜੀ 54 ਦਿਨ ਕੈਨੇਡਾ ਦੀ ਜਿਹੜੀ ਇੰਟੈਲੀਜੈਂਸ ਏਜੰਸੀ ਹੈ ਸੀਸਿਸ ਉਹ ਇੱਕ ਵਾਰੰਟ ਆਥੋਰਾਈਜੇਸ਼ਨ ਰਿਕੁਐਸਟ ਉਹਨਾਂ ਨੇ ਮਾਰਚ 2021 ਦੇ ਵਿੱਚ ਭੇਜੀ ਸੀਗੀ ਔਰ ਉਹ ਚਾਹੁੰਦੇ ਸੀਗੇ ਕਿਉਂਕਿ ਵਾਰੰਟ ਦੇ ਉੱਤੇ ਸਾਈਨ ਕਰਵਾਉਣਾ ਜ਼ਰੂਰੀ ਸੀਗਾ। ਸੋ ਉਹਨਾਂ ਨੇ ਜਦੋਂ ਭੇਜਿਆ ਤੇ ਉਸ ਸਮੇਂ ਜਿਹੜੇ ਸਟਾਫਰ ਸੀਗੇ ਉਹਨਾਂ ਨੂੰ ਪੁੱਛਿਆ ਜਾ ਰਿਹਾ ਕਿ 54 ਦਿਨ ਕੋਈ 10 ਦਿਨ ਲੱਗ ਸਕਦੇ ਨੇ, 15 ਜਾਂ 20 ਦਿਨ ਲੱਗ ਸਕਦੇ ਨੇ ਕਿ ਸਾਈਨ ਕਰਵਾਉਣ ਦੇ ਵਿੱਚ, ਕਿਉਂਕਿ ਕੈਨੇਡਾ ਦੀ ਇੰਟੈਲੀਜੈਂਸ ਏਜੰਸੀ ਜੇ ਕੋਈ ਚੀਜ਼ ਕਿਸੇ ਨੂੰ ਫਾਲੋ ਅਪ ਕਰ ਰਹੀ ਹੈ ਤਾਂ ਉਹ ਵਾਰੰਟ ਦੇ ਉੱਤੇ ਸਾਈਨ ਕਰਵਾਉਣਾ ਚਾਹੁੰਦੇ ਸੀਗੇ। ਸੋ 54 ਦਿਨ ਕਿੱਦਾਂ ਲੱਗ ਗਏ ਇਹ ਵਾਰੰਟ ਜਿਹੜਾ ਸਾਈਨ ਹੋਣ ਦੇ ਵਿੱਚ ਇਹ, ਔਰ ਉਹਨਾਂ ਦਾ ਇਹ ਕਹਿਣਾ ਹੈਗਾ ਕਿ ਕਿਆ ਕਿਤੇ ਇੱਦਾਂ ਤਾਂ ਨੀ ਕਿ ਤੁਸੀਂ ਆਪਣੀ ਪਾਰਟੀ ਨੂੰ ਬਚਾਉਣ ਵਾਸਤੇ, ਕਿ ਕਿਉਂਕਿ ਕਾਰਨ ਕੀ ਸੀਗਾ? ਹੁਣ ਐਸਾ ਕਿਹਾ ਜਾ ਰਿਹਾ ਹੈਗਾ ਕਿ ਉਸ ਸਮੇਂ ਇਹ ਐਲੀਗੇਸ਼ਨ ਸੀਗਾ ਕਿ ਜਿਹੜਾ ਉਸ ਵਾਰੰਟ ਤੇ ਕਿਹਦੇ ਨਾਲ ਗੱਲ ਕਰਨਾ ਚਾਹੁੰਦੇ ਸੀ, ਉਹ ਜਿਹੜਾ ਵਾਰੰਟ ਸੀਗਾ ਜਿਹੜਾ ਕਿ ਕੈਨੇਡਾ ਦੀ ਇੰਟੈਲੀਜੈਂਸ ਏਜੰਸੀ ਮੰਗ ਕਰ ਰਹੀ ਸੀ ਕਿ ਸਾਈਨ ਕਰੋ ਇਸ ਵਾਰੰਟ ਦੇ ਉੱਤੇ, ਔਰ ਉਸ ਸਮੇਂ ਸਾਡੇ ਪਬਲਿਕ ਸੇਫਟੀ ਮਿਨਿਸਟਰ ਸਾਹਿਬ ਸੀਗੇ ਬਿਲ ਬਲੇਅਰ ਸਾਹਿਬ, ਜਿਹੜੇ ਕਿ ਹੁਣ ਇਸ ਵੇਲੇ ਅਸੀਂ ਦੱਸ ਦਈਏ ਕਿ ਡਿਫੈਂਸ ਮਿਨਿਸਟਰ ਹੈਗੇ ਨੇ। ਸੋ ਕਹਿੰਦੇ ਜੀ ਕਿ ਜਦੋਂ ਇਹ ਰਿਕੁਐਸਟ ਮਾਰਚ ਵਿੱਚ ਭੇਜੀ ਗਈ ਸੀ ਮਾਰਚ 2021 ਪਰ ਸਿਗਨੇਚਰ ਹੋਏ ਮਈ 11 ਨੂੰ, ਸੋ 54 ਦਿਨ ਕਿਉਂ ਲੱਗ ਗਏ, ਇੰਨਾ ਟਾਈਮ ਕਿਉਂ ਲਗਾਇਆ ਗਿਆ? ਔਰ ਜਿਹੜਾ ਉਹਦਾ ਟਾਰਗੇਟ ਸੀਗਾ ਇਸ ਵਾਰੰਟ ਦਾ ਉਹ ਸੀਗਾ ਮਾਈਕਲ ਚੈਨ। ਮਾਈਕਲ ਚੈਨ ਅਸੀਂ ਸਾਰੇ ਜਾਣਦੇ ਹੈਗੇ ਹਾਂ ਕਿ ਬਹੁਤ ਇਨਫਲੂਐਂਸ਼ੀਅਲ ਲਿਬਰਲ ਪਾਰਟੀ ਦੇ ਮੈਂਬਰ ਰਹਿ ਚੁੱਕੇ ਨੇ, ਓਨਟੈਰੀਓ ਸਰਕਾਰ ਦੇ ਵਿੱਚ ਵੀ ਮਿਨਿਸਟਰ ਰਹਿ ਚੁੱਕੇ ਨੇ ਔਰ ਅੱਜ ਕੱਲ ਮਾਰਕਮ ਦੇ ਡੈਪੂਟੀ ਮੇਅਰ ਹੈਗੇ ਨੇ ਮਾਈਕਲ ਚੈਨ। ਹੁਣ ਮਾਈਕਲ ਚੈਨ ਹੁਣਾਂ ਦੇ ਨਾਲ ਕੀ ਉਸ ਕੀ ਪੁੱਛਗਿੱਛ ਕਰਨਾ ਚਾਹੁੰਦੇ ਸੀ ਕੈਨੇਡਾ ਦੀ ਜਿਹੜੀ ਇੰਟੈਲੀਜੈਂਸ ਏਜੰਸੀਜ਼ ਨੇ? ਅਸੀਂ ਦੱਸ ਦਈਏ ਕਿ ਉਹਨਾਂ ਦੇ ਉੱਤੇ ਉਹ ਐਲੀਗੇਸ਼ਨ ਲਗਾ ਰਹੇ ਸੀਗੇ ਕਿ ਸ਼ਾਇਦ ਉਹਨਾਂ ਦੇ ਚਾਈਨਾ ਚਾਈਨੀਜ਼ ਕੌਂਸਲੇਟ ਮੈਂਬਰ ਜਿਹੜੇ ਟੋਰਾਂਟੋ ਚ ਉਹਨਾਂ ਦੇ ਬੜੇ ਕਰੀਬੀ ਸੰਬੰਧ ਹੈਗੇ ਨੇ, ਐਸਾ ਉਹਨਾਂ ਦਾ ਕਹਿਣਾ। ਮਾਈਕਲ ਚੈਨ ਇਹਨਾਂ ਸਾਰੀਆਂ ਚੀਜ਼ਾਂ ਨੂੰ ਡਿਨਾਈ ਕਰਦੇ ਨੇ। ਸੋ ਇਹ ਲੇਕਿਨ ਉਹ 54 ਦਿਨ ਦੀ ਡਿਲੇ ਕਿਉਂ ਹੋਈ, ਹੁਣ ਉਹਦੀ ਸਵਾਲ ਜਵਾਬ ਜਿਹੜੇ ਹੋ ਰਹੇ ਸੀ, ਜਿਹਦੇ ਕਾਰਨ ਕਿ ਇੱਕ ਫਾਰਮਰ ਲਿਬਰਲ ਸਟਾਫਰ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਪੇਸ਼ ਹੋਣਾ ਪਿਆ। ਉਹਨਾਂ ਨੇ ਵੀ ਆਪਣਾ ਆ ਕੇ ਸਾਰਾ ਜਵਾਬ ਦਿੱਤਾ ਇਸ ਟੈਸਟਮਨੀ ਦੇ ਵਿੱਚ ਕਿ ਕੋਈ ਉਹਨਾਂ ਨੇ ਗਲਤ ਕੰਮ ਜਿਹੜਾ ਉਹ ਨਹੀਂ ਕੀਤਾ। ਸੋ ਇਹ ਸਾਰੇ ਚੀਜ਼ਾਂ ਹੁਣ ਇਨਕੁਆਇਰੀ ਦੇ ਸਾਹਮਣੇ ਇਹਦੇ ਬਾਰੇ ਸਾਰੇ ਸਵਾਲ ਜਵਾਬ ਹੋ ਰਹੇ ਨੇ। ਔਰ ਹੁਣ ਅਸੀਂ ਗੱਲ ਕਰਦੇ ਹੈਗੇ ਆ ਫਾਰਮਾ ਕੇਅਰ ਦੀ, ਔਰ ਮੈਂ ਇੱਥੇ ਦੱਸਦਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਔਰ ਜਿਹੜੇ ਸਾਡੇ ਅਪੋਜੀਸ਼ਨ ਲੀਡਰ ਨੇ ਜਗਮੀਤ ਸਿੰਘ, ਸੋ ਉਹ ਸਾਰੀ ਜਿਹੜੀ ਫਾਰਮਾ ਕੇਅਰ ਦੀ ਚਰਚਾ ਚੱਲ ਰਹੀ ਹੈਗੀ ਹੈ। ਸੋ ਹੁਣ ਅਸੀਂ ਦੱਸ ਦਈਏ ਕਿ ਜਿਹੜਾ ਨਵਾਂ ਬਿੱਲ ਲਿਬਰਲ ਐਨ ਡੀ ਪੀ ਦਾ ਸੀ, ਜਿਹਦੇ ਤਹਿਤ ਕਿ ਫਾਰਮਾ ਕੇਅਰ ਇਸ ਪਲਾਨ ਦੇ ਤਹਿਤ ਡਾਇਬਟੀਜ਼ ਯਾਨੀ ਕਿ ਸ਼ੂਗਰ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਗਵਰਨਮੈਂਟ ਆਫ ਨੌਲੇਜ, ਡਾਇਬਟੀਜ਼ ਦੀਆਂ ਦਵਾਈਆਂ ਜਾਂ ਸ਼ੂਗਰ ਦੀਆਂ ਜਿਹੜੀਆਂ ਦਵਾਈਆਂ ਨੇ ਔਰ ਬਰਥ ਕੰਟਰੋਲ ਮੈਡੀਕੇਸ਼ਨ ਜਿਹੜੀ ਹੈਗੀ ਆ ਉਹ ਜਲਦੀ ਹੀ ਉਹਨੂੰ ਜਦੋਂ ਰਾਇਲ ਅਸੈਂਟ ਮਿਲ ਜਾਏਗਾ ਇਹ ਕਾਨੂੰਨ ਬਣ ਜਾਏਗਾ, ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਡਾਇਬਟੀਜ਼ ਦੀਆਂ ਜਿਹੜੀਆਂ ਦਵਾਈਆਂ ਨੇ ਔਰ ਜਿਹੜੀਆਂ ਬਰਥ ਕੰਟਰੋਲ ਪਿਲਸ ਨੇ ਇਹ ਸਾਰਾ ਕੁਝ ਜਿਹੜਾ ਇਹ ਫ੍ਰੀ ਮਿਲਣਾ ਸ਼ੁਰੂ ਹੋ ਜਾਏਗਾ। ਸਾਡੇ ਹੈਲਥ ਕੈਨੇਡਾ ਦੇ ਫੈਡਰਲ ਹੈਲਥ ਮਿਨਿਸਟਰ ਮਾਰਕ ਹੋਲਨ ਜਿਹੜੇ ਨੇ ਉਨ੍ਹਾਂ ਨੇ ਕਿਹਾ ਹੈਗਾ ਕਿ ਸਾਰੀਆਂ ਪ੍ਰੋਵਿੰਸਿਸ ਔਰ ਟੈਰੀਟਰੀਜ਼ ਜਿਹੜੀਆਂ ਹੈਗੀਆਂ ਨੇ ਅਗਲੀ ਸਪਰਿੰਗ ਤੱਕ ਦੇ ਵੁੱਡ ਬੀ ਔਨ ਬੋਰਡ, ਉਹ ਨਾਲ ਆ ਜਾਣਗੀਆਂ ਔਰ ਇਹਦਾ ਫਾਇਦਾ ਆਮ ਲੋਕਾਂ ਨੂੰ ਹੋਏਗਾ। ਅੱਛਾ, ਇਹਦੇ ਬਾਰੇ ਹੈਲਥ ਮਿਨਿਸਟਰ ਮਾਰਕ ਹੋਲਨ ਸਾਹਿਬ ਨੇ ਤਾਂ ਕਿਹਾ ਹੀ ਹੈ, ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਦਾ ਵੀ ਇਹਦੇ ਉੱਤੇ ਬਿਆਨ ਆ ਗਿਆ ਔਰ ਟਰੂਡੋ ਸਾਹਿਬ ਵੀ ਕਹਿ ਰਹੇ ਨੇ ਕਿ ਵਧੀਆ ਗੱਲ ਹੈ ਕਿ ਇਹ ਸਾਰਾ ਕੁਝ ਬੜੀ ਤੇਜ਼ੀ ਦੇ ਨਾਲ ਹੋ ਰਿਹਾ। ਫਾਰਮਾ ਕੇਅਰ ਦੇ ਉੱਤੇ ਉਨ੍ਹਾਂ ਨੇ ਆਪਣੀ ਹੀ ਸਰਕਾਰ ਦੀ ਪਿੱਠ ਥੱਪ ਪਾਈ ਹੈ ਕਿ ਅਸੀਂ ਵਧੀਆ ਕੰਮ ਕਰ ਰਹੇ ਹਾਂ। ਅੱਛਾ, ਹੁਣ ਅਸੀਂ ਗੱਲ ਕਰਦੇ ਹੈਗੇ ਆ ਨੋਬੈਲ ਪ੍ਰਾਈਜ਼ ਜੋ ਲਗਾਤਾਰ ਦਿੱਤੇ ਜਾ ਰਹੇ ਨੇ ਇਨ ਦਾ ਫੀਲਡ ਆਫ ਮੈਡੀਸਿਨ, ਫਿਜ਼ਿਕਸ, ਕੈਮਿਸਟਰੀ, ਜਿਹੜੇ ਵੀ ਦਿੱਤੇ ਜਾਂਦੇ ਨੇ ਅਸੀਂ ਸਾਰੇ ਲਗਾਤਾਰ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਸਾਡੇ ਇੱਥੇ ਯੂਨੀਵਰਸਿਟੀ ਆਫ ਟੋਰਾਂਟੋ ਦੇ ਵੀ ਇੱਕ ਭਾਈ ਸਾਹਿਬ ਨੂੰ ਮਿਲਿਆ, ਸੋ ਉਹਦੀ ਡਿਟੇਲ ਰਿਪੋਰਟ ਤੁਸੀਂ ਮਿਡਵੀਕ ਨਿਊਜ਼ ਪੇਪਰ ਚ ਪੜ੍ਹ ਸਕਦੇ ਹੋ। ਪਰ ਅੱਜ ਅਸੀਂ ਗੱਲ ਕਰਦੇ ਹੈਗੇ ਆ ਕਿ ਇੱਕ ਮੂਵਮੈਂਟ ਜਪਾਨ ਦੇ ਵਿੱਚ ਚੱਲ ਰਹੀ ਹੈ ਕਿ ਨਿਊਕਲੀਅਰ ਵੈਪਨਸ ਦਾ ਇਸਤੇਮਾਲ ਕਦੇ ਵੀ ਨਹੀਂ ਹੋਣਾ ਚਾਹੀਦਾ ਔਰ ਇਹ ਜਿਹੜਾ ਗਰੁੱਪ ਹੈਗਾ ਇਹ 1945 ਜੇ ਤੁਹਾਨੂੰ ਯਾਦ ਹੋਏ ਤੇ ਨਿਊਕਲੀਅਰ ਵੈਪਨ ਦਾ ਇਸਤੇਮਾਲ ਹੀਰੋਸ਼ਿਮਾ ਔਰ ਨਾਗਾਸਾਕੀ ਜਪਾਨ ਦੇ ਉੱਤੇ ਕੀਤਾ ਗਿਆ ਸੀਗਾ। ਸੋ ਜਿਹੜੇ ਉੱਥੇ ਦੇ ਸਰਵਾਈਵਰ ਸੀਗੇ 1945 ਦੇ ਜਿਹੜੀ ਇਹ ਪਰਮਾਣੂ ਬੰਬ ਗਿਰਾਇਆ ਗਿਆ ਸੀ, ਐਟੋਮਿਕ ਬੰਬਿੰਗ ਕੀਤੀ ਗਈ ਸੀਗੀ, ਸੋ ਉਹਦਾ ਦੇ ਜਿਹੜੇ ਸਰਵਾਈਵਰ ਨੇ 1945 ਦੇ ਵਿੱਚ ਇਹ ਗਰੁੱਪ ਬਣਾਇਆ ਸੀਗਾ। ਸੋ ਉਹਨਾਂ ਗਰੁੱਪ ਨੂੰ ਜਿਹੜਾ ਹੈ ਅਸੀਂ ਦੱਸ ਦਈਏ ਕਿ ਉਨ੍ਹਾਂ ਦੇ ਗਰੁੱਪ ਨੇ ਇੱਕ ਜਿਹੜਾ ਇਹ ਕੰਮ ਕਰਦੇ ਰਹੇ ਨੇ ਕਿ ਨਿਊਕਲੀਅਰ ਵੈਪਨਸ ਦੇ ਖਿਲਾਫ਼ ਜੋ ਕਾਰਵਾਈ ਕੀਤੀ ਹੈ। ਸੋ 2024 ਦਾ ਨੋਬੈਲ ਪ੍ਰਾਈਜ਼ ਇਨ ਦਾ ਫੀਲਡ ਆਫ ਪੀਸ ਉਹ ਜੈਪਨੀਜ਼ ਜਿਹੜਾ ਗਰੁੱਪ ਹੈਗਾ ਜਿਹਦਾ ਨਾਮ ਹੈ ਨਿਹੋਨ ਹਿੰਦਯਾਂਕੋ, ਇਸ ਗਰੁੱਪ ਨੂੰ ਜਿਹੜਾ ਹੈ ਉਹ ਦਿੱਤਾ ਗਿਆ ਹੈ। ਐਂਟੀ ਨਿਊਕਲੀਅਰ ਵੈਪਨਸ ਗਰੁੱਪ ਹੈਗਾ, ਨਿਊਕਲੀਅਰ ਵੈਪਨਸ ਨਹੀਂ ਹੋਣੇ ਚਾਹੀਦੇ, ਇਹਦੇ ਲਈ ਇਹ ਗਰੁੱਪ ਲਗਾਤਾਰ ਕੰਮ ਕਰ ਰਿਹਾ। ਨੋਬੈਲ ਪ੍ਰਾਈਜ਼ ਇਸ ਸਾਲ ਜਿਹੜੇ ਦਿੱਤੇ ਜਾ ਰਹੇ ਨੇ ਇਹਦੀ ਡਿਟੇਲ ਰਿਪੋਰਟ ਅਸੀਂ ਤੁਹਾਡੇ ਲਈ ਵਾਈ ਮੀਡੀਆ ਦੇ ਸਾਰੇ ਪਲੇਟਫਾਰਮ ਤੇ ਸ਼ੇਅਰ ਕਰ ਰਹੇ ਹਾਂ, ਪਰ ਜੇ ਤੁਸੀਂ ਬੜੀ ਡਿਟੇਲ ਚ ਪੜ੍ਹਨਾ ਚਾਹੁੰਦੇ ਹੋ ਤਾਂ ਮਿਡਵੀਕ ਨਿਊਜ਼ ਪੇਪਰ ਦੀ ਇੱਕ ਕਾਪੀ ਲੈ ਕੇ ਤੁਸੀਂ ਪੜ੍ਹ ਸਕਦੇ ਹੋ। ਔਰ ਇਸ ਤੋਂ ਬਾਅਦ ਜਿਹੜਾ ਅਸੀਂ ਰੁਕ ਕਰਦੇ ਹਾਂ ਸਿੱਧਾ ਫਲੋਰੀਡਾ ਵੱਲ। ਹਰੀਕੇਨ ਮਿਲਟਨ ਬਹੁਤ ਸਾਰਾ ਨੁਕਸਾਨ ਕਰਕੇ ਚਲਾ ਗਿਆ ਔਰ ਹਰੀਕੇਨ ਮਿਲਟਨ ਨੇ ਜਿਹੜਾ ਇੰਨਾ ਬੜਾ ਨੁਕਸਾਨ ਕੀਤਾ ਹੈ ਉਹ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਕੀ ਨੁਕਸਾਨ ਉਨ੍ਹਾਂ ਨੇ ਕੀਤਾ ਹੈ, ਉਹਦੀ ਰਿਪੋਰਟ ਮੈਂ ਅੱਗੇ ਚੱਲ ਕੇ ਤੁਹਾਡੇ ਲਈ ਸ਼ੇਅਰ ਕਰਾਂਗਾ। ਕ੍ਰਿਕਟ ਦੀ ਜਿਹੜੀ ਮੈਂ ਰਿਪੋਰਟ ਤੁਹਾਡੇ ਲਈ ਸ਼ੇਅਰ ਕਰਾਂਗਾ, ਲੇਕਿਨ ਹੁਣ ਥੋੜੀ ਜਿਹੀ ਗੱਲ ਕਰ ਲੈਂਦੇ ਅਸੀਂ ਜਿਹੜਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਤੇ ਬਿਆਨ ਤੁਸੀਂ ਸੁਣ ਹੀ ਲਿਆ ਹੈਗਾ ਕਿ ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੇ ਨਾਲ ਜਿਹੜੀ ਹਲਕੀ ਜੀ ਉਨ੍ਹਾਂ ਦੀ ਮੁਲਾਕਾਤ ਹੋਈ ਹੈ, ਡਿਸਕਸ਼ਨ ਹਲਕੀ ਜੀ ਹੋਈ ਹੈਗੀ ਹੈ, ਸੋ ਉਹ ਤੇ ਤੁਸੀਂ ਸੁਣ ਲਿਆ। ਹੁਣ ਜਰਾ ਅਸੀਂ ਇਧਰ ਸੁਣ ਲੈਂਦੇ ਹੈਗੇ ਹਾਂ ਕਿ ਇੰਡੀਆ ਕੀ ਕਹਿ ਰਿਹਾ। ਇੰਡੀਆ ਕਹਿੰਦਾ ਹੈ ਕਿ ਇੰਡੀਆ ਨੇ ਵੀ ਕਿਹਾ, ਉਨ੍ਹਾਂ ਨੇ ਕਿਹਾ ਕਿ ਜੀ ਹਾਲਾਤ ਜਿਹੜੇ ਟਾਈਜ਼ ਨੇ ਉਹ ਨਾਰਮਲ ਨਹੀਂ ਹੋ ਸਕਦੇ। ਸੋ ਉਨ੍ਹਾਂ ਨੇ ਕਿਹਾ ਕਿ ਕੈਨੇਡਾ ਦੇ ਵਿਚ ਇੰਡੀਆ ਨੇ ਐਲੀਗੇਸ਼ਨ ਲਗਾਇਆ, ਕਿਉਂਕਿ ਬਰੀਫ ਜੀ ਮੁਲਾਕਾਤ ਹੋਈ ਹੈ, ਟਰੂਡੋ ਸਾਹਿਬ ਨੇ ਆਪਣੀ ਗੱਲ ਕੀਤੀ ਕਿ ਰੂਲ ਆਫ ਲਾ ਅਪਹੋਲਡ ਕਰੋ ਔਰ ਮੈਲਨੀ ਜੋਲੀ ਜੀ ਦਾ ਬਿਆਨ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਹੀ ਦਿੱਤਾ ਹੈਗਾ, ਲੇਕਿਨ ਹੁਣ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਉਨ੍ਹਾਂ ਨੇ ਜਿਹੜੀ ਬਰੀਫ ਮੁਲਾਕਾਤ ਕੀਤੀ, ਹੁਣ ਇੰਡੀਅਨ ਵਰਜਨ ਵੀ ਸੁਣ ਲੈਣੇ, ਉਹ ਕੀ ਕਹਿ ਰਹੇ ਨੇ। ਇੰਡੀਆ ਕਹਿੰਦਾ ਹੈ ਕਿ ਜਿਹੜਾ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਿਹੜਾ ਇਹ ਦਾਅਵਾ ਕਰ ਰਹੇ ਨੇ ਕਿ ਜੀ ਸੇਫਟੀ ਆਫ ਕੈਨੇਡੀਅਨਜ਼ ਡਿਸਕਸ ਹੋਈ ਹੈ, ਸੋ ਉਹ ਕਹਿੰਦੇ ਆ ਕਿ ਕੋਈ ਐਸੀ ਸਬਸਟੈਂਸਿਵ ਡਿਸਕਸ਼ਨ ਹੋਈ ਨਹੀਂ ਹੈਗੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਔਰ ਟਰੂਡੋ ਸਾਹਿਬ ਦੇ ਬਾਰੇ ਸੋ ਉਹ ਉਹਨਾਂ ਨੇ ਕਿਹਾ ਹੈਗਾ ਕਿ ਉਹਨਾਂ ਨੇ ਬਲਕਿ ਕੈਨੇਡਾ ਨੂੰ ਕਿਹਾ ਹੈ ਕਿ ਜਿਹੜੀ ਇੱਥੇ ਖਾਲਿਸਤਾਨੀ ਐਕਟੀਵਿਟੀ ਬੜੀ ਵੱਧ ਰਹੀ ਹੈ ਸੋ ਇੰਡੀਆ ਲਗਾਤਾਰ ਇਹ ਚਾਹੁੰਦਾ ਹੈ ਕਿ ਜਿਹੜੀ ਐਂਟੀ ਇੰਡੀਆ ਖਾਲਿਸਤਾਨੀ ਐਕਟੀਵਿਟੀਜ਼ ਇੱਥੇ ਵੱਧ ਰਹੀਆਂ ਕੈਨੇਡਾ ਦੇ ਵਿੱਚ ਇਹਦੇ ਲਈ ਤੁਸੀਂ ਕੋਈ ਫਰਮ ਐਕਸ਼ਨ ਲਓ ਔਰ ਜਿਹੜੇ ਵਾਇਲੈਂਸ ਵਧਾਉਣਾ ਚਾਹੁੰਦੇ ਨੇ ਐਕਸਟ੍ਰੀਮਿਜ਼ਮ ਵਧਾਉਣਾ ਚਾਹੁੰਦੇ ਨੇ ਟੈਰਰਿਜ਼ਮ ਦੇ ਕੰਮ ਕਰ ਰਹੇ ਨੇ ਇੰਡੀਆ ਦੇ ਵਿੱਚ ਕੈਨੇਡੀਅਨ ਟੈਰੀਟਰੀ ਤੋਂ ਸੋ ਇਹ ਕੰਸਰਨ ਹੈਗਾ ਇੰਡੀਆ ਦਾ ਸੋ ਉਹਦੇ ਬਾਰੇ ਤੁਸੀਂ ਜਿਹੜਾ ਉਹ ਕੰਮ ਜ਼ਰੂਰ ਕਰੋ ਸੋ ਇਹ ਇੰਡੀਅਨ ਸਾਈਡ ਦੀ ਵਰਜ਼ਨ ਵੀ ਅਸੀਂ ਜਿਹੜੀ ਆ ਤੁਹਾਡੇ ਲਈ ਇਹ ਕਰ ਦਿੱਤੀ ਹੈਗੀ ਆ ਖਬਰਾਂ ਦਾ ਜਿਹੜਾ ਸਿਲਸਿਲਾ ਉਹ ਇਸੇ ਤਰ੍ਹਾਂ ਜਾਰੀ ਹੈ ਔਰ ਹੁਣ ਜਿਹੜਾ ਫਲੋਰੀਡਾ ਵੱਲ ਰੁਖ ਕਰਦੇ ਆ ਹਰੀਕੇਨ ਵਿਲਟਨ ਆਇਆ ਔਰ ਕਾਫੀ ਸਾਰਾ ਨੁਕਸਾਨ ਕਰ ਗਿਆ ਜਿੱਥੋਂ ਬਾਅਦ ਕਿ ਹੁਣ ਇਸ ਵੇਲੇ ਉੱਥੇ ਹਰੀਕੇਨ ਵਿਲਟਨ ਤੋਂ ਬਾਅਦ ਜੋ ਨੁਕਸਾਨ ਹੋਇਆ ਉਹਦੇ ਵਿੱਚ ਜੋ ਰਾਹਤ ਦਾ ਕੰਮ ਆ ਉਹ ਇਸ ਵੇਲੇ ਜਾਰੀ ਹੈ ਔਰ ਅਸੀਂ ਦੱਸ ਦਈਏ ਕਿ ਜੋ ਡੈਥ ਹਜੇ ਤੱਕ ਜੋ ਸਾਡੇ ਕੋਲ ਰਿਪੋਰਟ ਆਈ ਹੈ ਘੱਟ ਤੋਂ ਘੱਟ ਅੱਧਾ ਦਰਜਨ ਲੋਕਾਂ ਦੀ ਡੈਥ ਉੱਥੇ ਹੋ ਗਈ ਹੈ ਔਰ ਵਰਸ ਕੇ ਸਿਨੇਰੋ ਕਿਆ ਅਵੋਇਡ ਕੀਤਾ ਜਾ ਸਕਦਾ ਸੀ ਜੋ ਨੁਕਸਾਨ ਹੈ ਉਹ ਕਿਆ ਅਵੋਇਡ ਕੀਤਾ ਜਾ ਸਕਦਾ ਸੀ ਇਹਦੇ ਉੱਤੇ ਵੀ ਜਿਹੜੀ ਹੈ ਉਹ ਚਰਚਾ ਚੱਲ ਰਹੀ ਹੈ ਹਜੇ ਵੀ ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਕੋਲ ਬਿਜਲੀ ਜਿਹੜੀ ਪਾਵਰ ਹੈ ਉਹ ਪੂਰੀ ਤਰ੍ਹਾਂ ਨਹੀਂ ਆਈ ਸੋ ਰਾਹਤ ਦਾ ਕੰਮ ਬੜੀ ਤੇਜ਼ੀ ਨਾਲ ਉੱਥੇ ਚੱਲ ਰਿਹਾ ਔਰ ਜਿਹੜੇ ਫਾਰਮਰ ਕੰਜ਼ਰਵੇਟਿਵ ਸਰਕਾਰ ਦੇ ਜਿਹੜੇ ਕੁਝ ਮੈਂਬਰ ਸੀਗੇ ਉਹ ਹੁਣ ਟਰੂਡੋ ਸਾਹਿਬ ਦੇ ਖਿਲਾਫ ਖੁੱਲ ਕੇ ਬੋਲਦੇ ਨਜ਼ਰ ਆ ਰਹੇ ਨੇ ਇਹਦੇ ਵਿਚ ਪਹਿਲਾਂ ਤਾਂ ਕੈਨੇਡਾ ਦੇ ਪੂਰਵ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਸਾਹਿਬ ਨੇ ਕਿਹਾ ਕਿ ਜੋ ਕੁਝ ਉਨ੍ਹਾਂ ਨੇ ਟਰੂਡੋ ਸਾਹਿਬ ਦੇ ਬਾਰੇ ਵਾਰਨਿੰਗ ਦਿੱਤੀਆਂ ਸੀਗੀਆਂ ਯਾਦ ਰਹੇ ਕਿ 2015 ਦੇ ਵਿਚ ਕੰਜ਼ਰਵੇਟਿਵ ਪਾਰਟੀ ਨੂੰ ਲੀਡ ਕਰ ਰਹੇ ਸੀ ਉਸ ਸਮੇਂ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਸਾਹਿਬ ਔਰ ਲਿਬਰਲ ਪਾਰਟੀ ਵੱਲੋਂ ਦਾਅਵੇਦਾਰ ਸੀਗੇ ਜੋ ਜਸਟਿਨ ਟਰੂਡੋ ਸਾਹਿਬ ਸੋ ਸਟੀਫਨ ਹਾਰਪਰ ਸਾਹਿਬ ਕਹਿ ਰਹੇ ਨੇ ਕਿ ਜੋ ਕੁਝ ਉਸ ਵੇਲੇ ਉਨ੍ਹਾਂ ਨੇ ਵਾਰਨਿੰਗ ਦਿੱਤੀਆਂ ਸੀ ਜਸਟਿਨ ਟਰੂਡੋ ਸਾਹਿਬ ਦੇ ਬਾਰੇ ਔਰ ਉਹ ਅੱਜ ਦੀਆਂ ਕਰੰਟ ਗਵਰਨਮੈਂਟ ਜੋ ਕੁਝ ਕੰਮ ਕਰ ਰਹੀ ਹੈ ਉਹ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਇਹ ਪੂਰਵ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਸਾਹਿਬ ਜਸਟਿਨ ਟਰੂਡੋ ਸਾਹਿਬ ਬਾਰੇ ਬੋਲ ਰਹੇ ਨੇ ਇਸੇ ਤਰ੍ਹਾਂ ਦੇ ਜਿਹੜੇ ਵਿਚਾਰ ਨੇ ਉਹ ਦੇ ਰਹੇ ਨੇ ਸਾਡੇ ਫਾਰਮਰ ਇਮੀਗ੍ਰੇਸ਼ਨ ਮੰਤਰੀ ਰਹਿ ਚੁੱਕੇ ਨੇ ਜੇਸਨ ਕੈਨੀ ਉਨ੍ਹਾਂ ਨੇ ਕਿਹਾ ਹੈ ਕਿ ਟਰੂਡੋ ਸਾਹਿਬ ਦੇ ਅੰਡਰ ਜਿਹੜਾ ਇਮੀਗ੍ਰੇਸ਼ਨ ਸਿਸਟਮ ਹੈ ਉਹ ਕਾਫੀ ਹੱਦ ਤੱਕ ਖਰਾਬ ਹੋ ਗਿਆ ਹੈ ਜੇਸਨ ਕੈਨੀ ਸਾਹਿਬ ਆਪਣਾ ਜਿਹੜਾ ਇੰਟਰਵਿਊ ਹੈ ਉਹ ਨੈਸ਼ਨਲ ਪੋਸਟ ਨੂੰ ਦੇ ਰਹੇ ਸੀਗੇ ਪੋਸਟ ਮੀਡੀਆ ਗਰੁੱਪ ਨੂੰ ਇੰਟਰਵਿਊ ਦਿੱਤਾ ਸੀ ਉਨ੍ਹਾਂ ਨੇ ਔਰ ਹੁਣ ਅਸੀਂ ਜਿਹੜਾ ਰੁਖ ਕਰ ਲੈਂਦੇ ਹੈਗੇ ਹਾਂ ਕਿ ਇੰਡੀਆ ਦੇ ਵਿਚ ਕੀ ਕੁਝ ਹੋ ਰਿਹਾ ਕਾਫੀ ਸਾਰੀਆਂ ਮੇਜਰ ਡਿਵੈਲਪਮੈਂਟਸ ਜਿਹੜੀਆਂ ਇੰਡੀਆ ਦੇ ਵਿਚ ਹੋਈਆਂ ਨੇ ਸਭ ਤੋਂ ਪਹਿਲਾਂ ਤੇ ਅਸੀਂ ਜ਼ਿਕਰ ਕਰ ਦਈਏ ਕਿ ਜੰਮੂ ਕਸ਼ਮੀਰ ਦੇ ਵਿਚ ਜਿਹੜਾ ਇਕ ਲਾਈਵ ਪ੍ਰੈਸ ਕਾਨਫਰੰਸ ਹੈ ਸਿੱਧਾ ਤੁਹਾਨੂੰ ਉਧਰ ਲੈ ਕੇ ਜਾ ਰਹੇ ਹਾਂ
ਮਾਈ ਲੀਡਰਸ਼ਿਪ ਦੇਅਰ ਅਬਾਊਟ ਦਾ ਹੈਪਨਿੰਗਸ ਔਰ ਅਭੀ ਆ ਕੇ ਉਹ ਸਾਰਾ ਕਰ ਦੀਏ ਤੋ ਲਿੰਗਰ ਕਹਾਂ ਪੇ ਹੋ ਰਹਾ ਹੈ
ਸਰ ਸਾਹਿਬ ਜੋ ਨੈਸ਼ਨਲ ਕਾਨਫਰੰਸ ਕੀ ਸਟਰੈਂਥ ਹੈ ਵੋ 49 ਤੱਕ ਚਲੀ ਗਈ ਹੈ ਇੰਡੀਪੈਂਡੈਂਟ ਕੈਂਡੀਡੇਟਸ ਕਾ ਸਪੋਰਟ ਮਿਲ ਰਹਾ ਹੈ ਆਮ ਆਦਮੀ ਪਾਰਟੀ ਨੇ ਵੀ ਸਪੋਰਟ ਜੋ ਹੈ ਦਿਆ ਆਪਕੋ ਲੱਗ ਰਿਹਾ ਹੈ ਕਿ ਉਨਕੋ ਅਭੀ ਵੀ ਕਾਂਗਰਸ ਕੀ ਜ਼ਰੂਰਤ ਹੈ ਔਰ ਜੋ ਪਾਵਰ ਸ਼ੇਅਰਿੰਗ ਫਾਰਮੂਲਾ ਹੈ ਕਾਂਗਰਸ ਕੀ ਤਰਫ ਸੇ ਕਿਆ ਕੁਝ ਕਲੀਅਰ ਕੀਆ ਗਿਆ ਨੈਸ਼ਨਲ ਕਾਨਫਰੰਸ
ਦਾ ਸਪਿਰਿਟ ਆਫ ਦਿਸ ਅਲਾਇੰਸ ਇਜ਼ ਮਚ ਹਾਇਰ ਦੈਨ ਦਾ ਨੰਬਰ ਗੇਮ ਦਾ ਸਪਿਰਿਟ ਇਜ਼ ਡਿਫਰੈਂਟ
ਅਲਾਇੰਸ ਬਰਕਰਾਰ ਹੈਗਾ ਜੰਮੂ ਕਸ਼ਮੀਰ ਦੇ ਵਿਚ ਨੈਸ਼ਨਲ ਕਾਨਫਰੰਸ ਕਾਂਗਰਸ ਪਾਰਟੀ ਔਰ ਆਮ ਆਦਮੀ ਪਾਰਟੀ ਦੀ ਵੀ ਸਪੋਰਟ ਮਿਲ ਰਹੀ ਹੈ ਸੋ ਅਲਾਇੰਸ ਜਿਹੜਾ ਜੀ ਉਹ ਕਹਿ ਰਹੇ ਜੀ ਪੂਰੀ ਤਰ੍ਹਾਂ ਬਰਕਰਾਰ ਹੈ ਸੋ ਅਲਾਇੰਸ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆ ਰਹੀ ਇਹ ਤੇ ਹੋ ਗਈ ਰਿਪੋਰਟ ਜੰਮੂ ਕਸ਼ਮੀਰ ਦੇ ਵਿਚ ਹੁਣ ਜਿਹੜਾ ਰੁਕ ਕਰਦੇ ਹਾਂ ਸੀ ਕਿ ਪੰਜਾਬ ਦੇ ਵਿਚ ਚੀਫ ਮਿਨਿਸਟਰ ਭਗਵੰਤ ਮਾਨ ਸਾਹਿਬ ਜਿਹੜੇ ਨੇ ਉਨ੍ਹਾਂ ਨੇ ਵੀ ਤਾਜ਼ਾ ਬਿਆਨ ਜਿਹੜੇ ਨੇ ਆਪਣੇ ਜਾਰੀ ਕੀਤੇ ਨੇ ਔਰ ਪੰਜਾਬ ਦੇ ਵਿਚ ਚੀਫ ਮਿਨਿਸਟਰ ਭਗਵੰਤ ਮਾਨ ਸਾਹਿਬ ਜਿਹੜੇ ਹੈਗੇ ਨੇ ਅਸੀਂ ਜ਼ਰੂਰ ਇੱਥੇ ਜ਼ਿਕਰ ਕਰ ਦਈਏ ਕਿ ਉਹ ਕੀ ਗੱਲ ਕਰ ਰਹੇ ਨੇ ਉਹ ਜਰਾ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਲੇਕਿਨ ਇਸ ਤੋਂ ਪਹਿਲਾਂ ਕਿ ਭਗਵੰਤ ਮਾਨ ਸਾਹਿਬ ਦੀ ਗੱਲ ਅਸੀਂ ਤੁਹਾਡੇ ਨਾਲ ਸ਼ੇਅਰ ਕਰੀਏ ਅਸੀਂ ਤੁਹਾਨੂੰ ਕ੍ਰਿਕਟ ਦੀ ਅਪਡੇਟ ਵੀ ਜ਼ਰੂਰ ਦਵਾਂਗੇ ਅੱਗੇ ਚੱਲ ਕੇ
ਲਵਲੀ ਕਹਿ ਤਾਂ ਡਰੋਨ ਟੈਕਨੋਲੋਜੀ ਪਰ ਕੰਮ ਚੱਲ ਰਿਹਾ ਮੈਨੂੰ ਦਿਖਾਇਆ ਲੜਕੇ ਬੱਚੇ ਡਰੋਨ ਬਣਾ ਰਹੇ ਹੈ ਔਰ ਐਂਟੀ ਡਰੋਨ ਗਨ ਕਰਵਾ ਰਹੇ ਹੈ ਕਹਿ ਰਹੇ ਜੀ ਜੋ ਉਧਰ ਸੇ ਆਤੇ ਹੈ ਹਮ ਉਨਕੋ ਗਿਰਾਤੇ ਹੈ ਗੋਲੀ ਮਾਰ ਕੇ ਗਿਰਾਤੇ ਹੈ ਜਾਂ ਕੈਸੇ ਵੀ ਲੇਕਿਨ ਅਗਰ ਹਮ ਉਨਕੋ ਵਹਾਂ ਸੇ ਉਡਨੇ ਹੀ ਨਾ ਦੇ ਹਮ ਐਸਾ ਇੱਕ ਸਿਸਟਮ ਕ੍ਰੀਏਟ ਕਰ ਲੇ ਕਿ ਐਸੀ ਤਰੰਗੇ ਹਮ ਛੋੜੇ ਕਿ ਉਧਰ ਸੇ ਪਾਕਿਸਤਾਨ ਸੇ ਵੋ ਉੜੇ ਹੀ ਨਾ ਕਿ ਜੀ ਉਨ੍ਹਾਂ ਨੇ ਤਾਂ ਐਂਟੀ ਡਰੋਨ ਸਿਸਟਮ ਲਗਾ ਰੱਖਾ ਹੈ ਜੈਸੇ ਐਂਟੀ ਮਿਜ਼ਾਇਲ ਸਿਸਟਮ ਲਗਤਾ ਹੈ ਜਾਂ ਹਮਾਰੀ ਸਿਕਿਉਰਿਟੀ ਮੇਂ ਜੈਮਰ ਚਲਤੇ ਹੈ ਵੋ ਮੋਬਾਈਲ ਫੋਨ ਬੰਦ ਕਰ ਦੇਤੇ ਹੈ ਸਾਰੇ ਕਿਸੀ ਕਾ ਮੋਬਾਈਲ ਫੋਨ ਨਹੀਂ ਚਲਦਾ ਤੋ ਯੇ ਚੀਜ਼ੇ ਹਮੇ ਆਨੇ ਵਾਲੇ ਦਿਨੋਂ ਮੇਂ ਕਰਨੀ ਪੜੇਗੀ ਕਿ ਐਮ ਬੀ ਡੀ ਕਿਤਾਬੋ ਸੇ ਜਾਂ ਜੋ ਲਿਖਾ ਹੈ नंबरों से हम जज नहीं कर सकते बच्चों को, बच्चों को उनकी एबिलिटी से जज करो कि वो करना क्या चाहता है। अमेरिका में जो सबसे पहली आईडी अगर आपकी पूछी जाती है वो है कि आप कौन सी यूनिवर्सिटी से रिलेटेड हो, कौन सी यूनिवर्सिटी से पढ़ के, मतलब यूनिवर्सिटी वहां का एक क्राइटेरिया है आपकी आईक्यू चेक करने का। तो हमारे यहां भी बहुत बड़े बड़े नामी, टेक का बहुत बड़ा नाम है, थापर का बहुत बड़ा नाम है, जीएनई का बहुत बड़ा नाम है, गुरु नानक देव इंजीनियरिंग कॉलेज लुधियाना। आपको हैरानी होगी कि बोइंग में, सियाटल में और माइक्रोसॉफ्ट में 55% इंजीनियर्स, चीफ इंजीनियर्स वो जीएनई से। और जो एयरफोर्स वन बन रहा है अभी नया 2028 में बनके तैयार होगा, अमेरिका के राष्ट्रपति का प्लेन, उसका जो चीफ है, उसका सुपरवाइजर है, जिसकी अगुवाई में बन रहा है, वो जीएनई का पढ़ा हुआ पंजाबी है। गवर्नर साहब, आइडियाज में हम बहुत आगे हैं। फ्लिपकार्ट हमारे बंदों का है, ओला हमारे बंदों की है ना। तो हम मतलब अभी मास्टर कार्ड का सीईओ पंजाबी है। कहां हैं हम, जान नहीं है। जहां भी जाते हैं हम तो उस देश में भी कामयाब हो जाते हैं जहां गलती से भी चले जाएं सर, कि चलो कोई बात नहीं, यहां आ गए तो जहां कामयाब हो जाते हैं। तो मेहनत में हमारा कोई सानी नहीं है। हमें गुरुओं ने, शहीदों ने सख्त मेहनत करने का और अपनी दस नाओं की कमाई करने का संकेत जो है प्रेरणा दी हुई है। तो वी आर ग्लोबल सिटीजन।
पूरी डिटेल्ड जिहड़ी गलबात जो चीफ मिनिस्टर साहब कर रहे ने, उह सारी तुसीं चैनल वाइज उत्ते तुसीं सुन लेना। होर भी काफी सारियां खबरां ने, पर बस क्विकली जरा एक मिनट स्पोर्ट्स साइड जरूर विजिट करना चाहेंगे, क्योंकि उत्थे बड़ी इंपोर्टेंट डिवेलपमेंट्स ने। जिक्र असीं करना चाहेंगे, सब तो पहला क्या कमाल दी गेम खेली है इंग्लैंड दी मेंस क्रिकेट टीम ने। इंग्लैंड दी मेंस क्रिकेट टीम ने पाकिस्तान नूं उहदे घर दे विच हराया हैगा। एक इनिंग डिफीट दे नाल इंग्लैंड ने पाकिस्तान नूं हराया। स्कोर कार्ड जरा तुहानूं शेयर कर दिए। पाकिस्तान बैटिंग फर्स्ट स्कोर 556 रन, 556 रन उन्होंने पहली इनिंग बनाए। लग रहा सीगा कि काफी वधिया बल्लेबाजी की है, बट देन केम इंग्लैंड। इंग्लैंड दे वल्लों सारे बैट्समैन ने वधिया बल्लेबाजी की है, बट तारीफ करनी बनती है सब तो ज्यादा हैरी ब्रुक और जो रूट की, जिथे हैरी ब्रुक ने कमाल की बल्लेबाजी की और उन्होंने प्लेयर ऑफ द मैच जिहड़ा हैरी ब्रुक नूं दिता गया। हैरी ब्रुक ने 317 रन सिर्फ 322 गेंदां च बनाए। टेस्ट क्रिकेट दे विच लगभग 100 रन दी स्ट्राइक रेट दे नाल उन्होंने 29 चौके और 3 छक्के भी लगाए। दूसरी तरफ जो रूट भी किसे घट नहीं सके, जो रूट ने 262 रन बनाए, 262 इन 375 बॉल्स। सो दोनों ने जबरदस्त बल्लेबाजी की थी, जेदी बदौलत के पहला ऐसा मौका है कि पाकिस्तान के खिलाफ किसी भी टीम ने 800 तो ज्यादा रन बनाए ने, 823 फॉर द लॉस ऑफ 7 विकेट्स। पारी कोशिश उन्होंने की थी और उस तो बाद पाकिस्तान की जी सारी टीम है उस सेकंड इनिंग्स 220 के उत्ते ऑल आउट हो गई, जेदी बदौलत के इंग्लैंड ने इनिंग्स एंड 47 रन के नाल जिहड़ा ए मैच जीत लिया है। सो पहला टेस्ट मैच सेगा मुल्तान दे विच। इस बाद असी रुक करते हैं T20 वुमेन क्रिकेट वर्ल्ड कप के उत्ते। T20 वुमेन क्रिकेट वर्ल्ड कप के उत्ते अज का मैच पाकिस्तान वर्सेज ऑस्ट्रेलिया, उसकी रिपोर्ट हमने तुहाडे लई पेश करते हैं। पाकिस्तान ने पहला बल्लेबाजी की है, तो सारी रिपोर्ट तुहाडे लई हुणे पेश करते हैं, बट असी तुहानू क्विकली पहला दस दिए कि ताजा स्थिति की है इस समय। सब तो पहला असी दस दिए कि पाकिस्तान के अज के ऑस्ट्रेलिया मैच तो अलावा पाकिस्तान को हजे एक मैच होर बाकी है, पाकिस्तान न्यूजीलैंड के खिलाफ। पाकिस्तानी वुमेन विल प्ले अगेंस्ट न्यूजीलैंड वुमेन ऑन मंडे। इंडिया सिर्फ एक गेम बाकी है इंडिया दे कोल, एंड दैट गेम इज अगेंस्ट ऑस्ट्रेलिया। सो इंडिया संडे सवेरे 10 बजे इंडिया वर्सेज ऑस्ट्रेलिया गेम होएगी। सो इंडिया लिए बहुत जरूरी है वो गेम, एक जितना और बड़े फर्क दे नाल जितना, जिदे नाल के इंडिया जिहड़ा फिर अगे जा सकता है, नहीं तो फिर इंडिया जिहड़ा वो बाकी दियां टीमां दे उत्ते डिपेंड करेगा। न्यूजीलैंड कोल मौका बहुत शानदार है, क्योंकि न्यूजीलैंड दी जिहड़ी टीम हैगी है उन्होंने हजे 2 मैच बाकी ने, और न्यूजीलैंड जे और दोनों मैच जित जाता है तो फिर वह सेमीफाइनल में बड़ी आसानी के नाल जिहड़ा वह क्वालीफाई कर जाएगा। और ग्रुप बी दे विच बहुत मामला रोमांचक हो चुका है, क्योंकि ग्रुप बी दे विच वेस्ट इंडीज टॉप ऑफ द टेबल 4 पॉइंट लैके, साउथ अफ्रीका कोल भी 4 पॉइंट ने और इंग्लैंड कोल भी 4 पॉइंट ने, लेकिन इंग्लैंड की टीम की एडवांटेज है कि हजे मैच सिर्फ उन्होंने 2 होए ने। बंगलादेश का चांस बहुत ही घट है और स्कॉटलैंड जिहड़ा है वह इस सेमीफाइनल की रेस तो बाहर हो चुका है। खबरों का सिलसिला इसी तरह जारी है। वाई मीडिया थैंक यू टाइम, वाई मीडिया थैंक यू टाइम, 30 सेकेंड्स ऑफ साइलेंस। ਸੋ ਵਾਈ ਮੀਡੀਆ ਥੈਂਕ ਯੂ ਟਾਈਮ ਤੋਂ ਬਾਅਦ ਕਾਲਰਸ ਕਾਫੀ ਇੰਤਜ਼ਾਰ ਕਰ ਰਹੇ ਨੇ ਸੋ ਉਹਨਾਂ ਦੀਆਂ ਕਾਲਸ ਵੀ ਔਨ ਦੇਅਰ ਕਰਾਂਗੇ ਵਾਈ ਮੀਡੀਆ ਥੈਂਕ ਯੂ ਟਾਈਮ ਤੋਂ ਬਾਅਦ ਵੈਲਕਮ ਬੈਕ ਵਾਈ ਮੀਡੀਆ ਥੈਂਕ ਯੂ ਟਾਈਮ ਤੋਂ ਬਾਅਦ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਕਾਲ ਤੁਹਾਡੀ ਆਨ ਦੀਅਰ ਕਰਾਂਗੇ ਔਰ ਅੱਜ ਕਾਫੀ ਸਾਰੇ ਇੰਪੋਰਟੈਂਟ ਇਸ਼ੂਜ਼ ਨੇ ਔਰ ਇਸ ਵੀਕਐਂਡ ਮੈਂ ਖਾਸ ਰਿਪੋਰਟ ਅਸੀਂ ਤੁਹਾਡੇ ਲਈ ਪੇਸ਼ ਕਰਾਂਗੇ ਕਿਉਂਕਿ ਇੱਕ ਤਰਫ਼ ਇਹ ਜਿਹੜਾ ਮਿਲਨੀ ਜੌਲੀ ਹੋਣਾ ਦਾ ਬਿਆਨ ਹੈ ਬਹੁਤ ਜ਼ਿਆਦਾ ਸੀਰੀਅਸ ਬਿਆਨ ਹੈ ਕਿਉਂਕਿ ਉਹਨਾਂ ਨੇ ਕਿਹਾ ਕਿ ਹਰਦੀਪ ਨਿੱਜਰ ਹੋਣਾ ਦੇ ਕਤਲ ਦੇ ਐਲੀਗੇਸ਼ਨ ਲਗਾਉਂਦੇ ਹੀ ਨੇ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਨੇ ਕਿਹਾ ਕਿ ਇਹ ਇੰਡੀਅਨ ਏਜੰਟਸ ਦੁਆਰਾ ਕੀਤੇ ਗਏ ਨੇ ਲੇਕਿਨ ਹੁਣ ਫੋਰਨ ਮਿਨਿਸਟਰ ਦਾ ਜਾ ਕੇ ਇਨਕੁਆਇਰੀ ਦੇ ਸਾਹਮਣੇ ਇਹ ਕਹਿ ਦੇਣਾ ਕਿ ਹੋਰ ਜ਼ਿਆਦਾ ਇੰਡੋ ਕੈਨੇਡੀਅਨਸ ਦਾ ਕਤਲ ਹੋ ਸਕਦਾ ਔਰ ਉਹਦੇ ਵਿੱਚ ਵੀ ਇੰਡੀਅਨ ਗੌਰਮੈਂਟ ਦੇ ਏਜੰਟ ਹੀ ਇਨਵੋਲਵ ਹੋ ਸਕਦੇ ਨੇ ਉਹਨਾਂ ਨੇ ਇੱਕ ਸਪੈਕੂਲੇਸ਼ਨ ਕਰ ਦਿੱਤੀ ਹੈ ਬੜਾ ਵੱਡਾ ਐਲੀਗੇਸ਼ਨ ਹੈ ਇੰਡੀਆ ਦੇ ਡਿਨਾਈ ਕਰ ਰਹੇ ਨੇ ਸਾਰੀਆਂ ਚੀਜ਼ਾਂ ਨੂੰ ਪਲੱਸ ਉਹਨਾਂ ਨੇ ਕਹਿ ਦਿੱਤਾ ਮੈਲਨੀ ਜੌਲੀ ਜੀ ਨੇ ਇੰਡੀਆ ਦੇ ਨਾਲ ਜਿਹੜੇ ਰਿਲੇਸ਼ਨਸ਼ਿਪ ਨੇ ਬੜੇ ਜ਼ਿਆਦਾ ਟੈਂਸ ਨੇ ਔਰ ਇੰਡੀਆ ਦੀ ਜਿਹੜੀ ਗੌਰਮੈਂਟ ਹੈ ਸਾਡੇ ਨਾਲ ਕੋਈ ਕੋਆਪਰੇਸ਼ਨ ਨਹੀਂ ਕਰ ਰਹੀ ਠੀਕ ਹੈ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਦਾ ਬਿਆਨ ਵੀ ਤੁਸੀਂ ਸੁਣ ਲਿਆ ਉਹ ਕਹਿੰਦੇ ਜੀ ਸਾਡੀ ਇੰਡੀਆ ਦੇ ਨਾਲ ਗੱਲ ਹੋਈ ਅਸੀਂ ਕਿਹਾ ਕਿ ਰੂਲ ਆਫ ਲਾਅ ਨੂੰ ਓਬੇ ਕੀਤਾ ਜਾਏ ਕਿਉਂਕਿ ਹੋਇਆ ਕੀ ਹੈ ਕਿ ਪਿਛਲੇ ਸਾਲ ਤੋਂ ਬਾਅਦ ਹੁਣ ਬਾਇਲੈਟਰਲ ਮੀਟਿੰਗ ਤੇ ਬੰਦ ਨੇ ਇੰਡੀਆ ਦੇ ਨਾਲ ਦੋ ਵਾਰ ਮਿਲੇ ਨੇ ਇੱਕ ਵਾਰੀ ਉੱਥੇ ਇਟਲੀ ਦੇ ਵਿੱਚ ਮਿਲੇ ਨੇ ਟਰੂਡੋ ਸਾਹਿਬ ਬਰੀਫ ਜਿੱਦਾਂ ਬੰਦਾ ਕਿਉਂਕਿ ਜਦੋਂ ਸੇਮ ਸਮਿਟ ਤੇ ਜਾਂਦੇ ਹੋ ਤੁਸੀਂ ਦੋ ਦੇਸ਼ਾਂ ਦੇ ਪ੍ਰਧਾਨ ਮੰਤਰੀ ਉੱਥੇ ਤੁਸੀਂ ਆਪਸ ਚ ਟਾਕਰਾ ਹੁੰਦਾ ਹੀ ਹੈ ਫਿਰ ਬੰਦਾ ਖੜੇ ਖੜੇ ਜਾਂ ਸਾਈਡ ਤੇ ਲਿਜਾ ਕੇ ਥੋੜੀ ਜੀ 5-10 ਮਿੰਟ ਗੱਲ ਕਰ ਲੈਂਦਾ ਠੀਕ ਹੈ ਸੋ ਉੱਥੇ ਹੋਈ ਸੀ ਇਟਲੀ ਦੇ ਵਿੱਚ G7 ਸਮਿਟ ਚ ਹੁਣ ਫੇਰ ਹੋ ਗਈ ਆ ਕੱਲ ਲਾਓਸ ਦੇ ਵਿੱਚ ਦੋਨੋਂ ਹੀ ਉੱਥੇ ਏਸੀਆਨ ਸਮਿਟ ਦੇ ਉੱਤੇ ਸਾਡੇ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਵੀ ਸੀਗੇ ਉੱਥੇ ਮੋਦੀ ਸਾਹਿਬ ਵੀ ਪਹੁੰਚੇ ਹੋ ਸੀ ਉੱਥੇ ਸੋ ਉੱਥੇ ਫੇਰ ਹੁਣ ਦੋਵਾਂ ਦੀ ਆਪਣੀ ਆਪਣੀ ਗੱਲ ਹੈ ਟਰੂਡੋ ਸਾਹਿਬ ਕਹਿ ਰਿਹਾ ਕਿ ਜੀ ਮੈਂ ਕਿਹਾ ਕਿ ਜੀ ਰੂਲ ਆਫ ਲਾਅ ਤੁਸੀਂ ਓਬੇ ਕਰੋ ਇੰਡੀਆ ਵਾਲੇ ਕਹਿੰਦੇ ਜੀ ਇਹੋ ਜਿਹੀ ਕੋਈ ਗੱਲਬਾਤ ਨਹੀਂ ਅਸੀਂ ਤਾਂ ਇਹਨਾਂ ਨੂੰ ਕਿਹਾ ਕਿ ਤੁਹਾਡੇ ਇੱਥੇ ਐਂਟੀ ਇੰਡੀਆ ਐਕਟੀਵਿਟੀ ਬੜੀਆਂ ਹੋ ਰਹੀਆਂ ਖਾਲਿਸਤਾਨੀ ਐਕਟੀਵਿਟੀਜ਼ ਹੋ ਰਹੀਆਂ ਇਹਨੂੰ ਰੋਕੋ ਤੁਸੀਂ ਜਾ ਕੇ ਉੱਥੇ ਠੀਕ ਹੈ ਸੋ ਦੋਨਾਂ ਨੇ ਆਪਣੇ ਆਪਣੇ ਮੀਡੀਆ ਨੂੰ ਆਪਣੇ ਕੋਈ ਜੁਆਇੰਟ ਪ੍ਰੈਸ ਕਾਨਫਰੰਸ ਜਾਂ ਕੋਈ ਬਾਇਲੈਟਰਲ ਮੀਟਿੰਗ ਉਹ ਤੇ ਹੁਣ ਇੰਡੀਆ ਕੈਨੇਡਾ ਚ ਨਹੀਂ ਹੋ ਰਹੀ ਠੀਕ ਹੈ ਸੋ ਦੋਨਾਂ ਨੇ ਆਪਣੇ ਆਪਣੇ ਵਿਚਾਰ ਆਪਣੇ ਹਿਸਾਬ ਦੇ ਨਾਲ ਦੇ ਦਿੱਤੇ ਨੇ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਰਹੇ ਹਾਂ ਸੋ ਔਰ ਇੱਕ ਜਿਹੜਾ ਇਹ ਤੇ ਹੋ ਗਿਆ ਇੰਡੀਆ ਦੇ ਨਾਲ ਜੋ ਮਾਮਲਾ ਚੱਲ ਰਿਹਾ ਦੂਸਰੀ ਤਰਫ਼ ਉੱਧਰ ਜਿਹੜਾ ਚਾਈਨੀਜ਼ ਇੰਟਰਫੇਰੈਂਸ ਦੀ ਗੱਲ ਚੱਲਦੀ ਹੈ ਉਹਦੇ ਲਈ ਉਹਨਾਂ ਨੇ ਕਿਹਾ ਹੈ ਕਿ ਲਿਬਰਲ ਪਾਰਟੀ ਦੀ ਇੱਕ ਸੀਨੀਅਰ ਜਿਹੜੇ ਸਟਾਫਰ ਸੀਗੇ ਉਹਨਾਂ ਨੂੰ ਵੀ ਪਬਲਿਕ ਇਨਕੁਆਇਰੀ ਦੇ ਸਾਹਮਣੇ ਉਹਨਾਂ ਨੂੰ ਸਵਾਲ ਪੁੱਛੇ ਗਏ ਕਿ ਜਿਹੜਾ ਇੱਕ ਵਾਰੰਟ ਇਸ਼ੂ ਕੀਤਾ ਸੀਗਾ ਕੈਨੇਡਾ ਦੀ ਇੰਟੈਲੀਜੈਂਸ ਏਜੰਸੀ ਨੇ 54 ਦਿਨ ਕਿਉਂ ਲੱਗ ਗਿਆ 10 ਦਿਨ ਦਾ ਕੰਮ ਸੀ ਵੀ ਪਬਲਿਕ ਸੇਫਟੀ ਮਿਨਿਸਟਰ ਉਸ ਵੇਲੇ ਸੀਗੇ ਬਿਲ ਬਲੇਅਰ ਸਾਹਿਬ ਸਾਈਨ ਕਰਾਓ 10 ਦਿਨਾਂ ਦੇ ਵਿੱਚ ਵਾਰੰਟ ਜਿਹੜੇ ਬੰਦੇ ਦੇ ਖਿਲਾਫ਼ ਅਗਲੇ ਨੇ ਕੰਮ ਕਰਨਾ ਸੀ ਇੰਟੈਲੀਜੈਂਸ ਨੇ ਤੁਸੀਂ 10 ਦਿਨ ਦੀ ਬਜਾਏ 54 ਦਿਨ ਕਿਉਂ ਲਗਾਏ ਔਰ ਸਵਾਲ ਇਹ ਪੁੱਛੇ ਜਾ ਰਹੇ ਨੇ ਕਿ ਕਿਤੇ ਤੁਸੀਂ ਜਿਹੜਾ ਬੰਦੇ ਦੇ ਨਾਮ ਐਲੀਗੇਸ਼ਨ ਐਲੀਜਡ ਪੱਕਾ ਨਹੀਂ ਵੀ ਜਿਹਦਾ ਨਾਮ ਲੱਗ ਰਿਹਾ ਸੀ ਜਿਹੜਾ ਟਾਰਗੇਟ ਸੀਗਾ ਉਸ ਵਾਰੰਟ ਦਾ ਟਾਰਗੇਟ ਵਾਰੰਟ ਦਾ ਮਤਲਬ ਜਿਹਦਾ ਸ਼ਾਇਦ ਜਾ ਕੇ ਉਹਨਾਂ ਨੇ ਪੁੱਛਣਾ ਸੀਗਾ ਸੋ ਉਹਨੇ ਕਿਹਾ ਜੀ ਕਿਤੇ ਤੁਸੀਂ ਉਹ ਬੰਦਾ ਤੁਹਾਡੀ ਪਾਰਟੀ ਦਾ ਬੜਾ ਵੱਡਾ ਸਿਰਕੱਢ ਬੰਦਾ ਹੈ ਤੇ ਕਿਤੇ ਉਹਨੂੰ ਤਾਂ ਨੀ ਤੁਸੀਂ ਬਚਾਉਣ ਲਈ ਸਾਰਾ ਕੁਝ ਕਰਦੇ ਨੇ ਸੋ ਇਹ ਅਹਿਮ ਸਵਾਲ ਜਿਹੜੇ ਨੇ ਉਹ ਪੁੱਛੇ ਜਾ ਰਹੇ ਨੇ ਅੱਜ ਕੈਨੇਡਾ ਦੇ ਕਰੰਟ ਡਿਫੈਂਸ ਮਿਨਿਸਟਰ ਔਰ ਉਸ ਸਮੇਂ ਦੇ ਪਬਲਿਕ ਸੇਫਟੀ ਮਿਨਿਸਟਰ ਬਿਲ ਬਲੇਅਰ ਸਾਹਿਬ ਹੀ ਇਜ਼ ਟੈਸਟੀਫਾਈਂਗ ਟੁਡੇ ਕੱਲ ਮਾਰਕੋ ਮੈਂਡੇਚੀਨੋ ਨੇ ਟੈਸਟੀਫਾਈ ਕੀਤਾ ਸੀਗਾ ਮੈਲਨੀ ਜੌਲੀ ਨੇ ਟੈਸਟੀਫਾਈ ਕੀਤਾ ਸੀਗਾ ਇਨਕੁਆਇਰੀ ਦੇ ਸਾਹਮਣੇ ਔਰ ਅਗਲੇ ਹਫ਼ਤੇ ਨਿਗਾਹਾਂ ਹੋਣਗੀਆਂ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਹੋਣਗੇ ਸੋ ਇਹ ਬੜਾ ਇਸ ਹਫ਼ਤੇ ਔਰ ਅਗਲੇ ਹਫ਼ਤੇ ਬਹੁਤ ਸਾਰੀਆਂ ਇੰਪੋਰਟੈਂਟ ਡਿਵੈਲਪਮੈਂਟਸ ਨੇ ਅਸੀਂ ਤੁਹਾਨੂੰ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਅਪਡੇਟਡ ਰੱਖਾਂਗੇ ਔਰ ਅੱਜ 3 ਕੰਜ਼ਰਵੇਟਿਵ 2 ਤੇ ਫਾਰਮਰ ਪੂਰਵ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਸਾਹਿਬ ਨੇ ਟਰੂਡੋ ਸਾਹਿਬ ਤੇ ਸ਼ਬਦੀ ਹਮਲਾ ਬੋਲਿਆ ਹੈ ਮੈਂ ਜੋ ਕਹਿੰਦਾ ਸੀ ਦੇਖ ਲਿਆ ਹੁਣ ਸਾਰਾ ਕੁਝ ਕੈਨੇਡਾ ਦੇ ਵਾਰਨਿੰਗ ਦਿੰਦੇ ਸੀ ਤੁਹਾਨੂੰ ਟਰੂਡੋ ਸਾਹਿਬ ਲਈ ਔਰ ਜੇਸਨ ਕੈਨੀ ਸਾਹਿਬ ਵੀ ਕਹਿ ਰਹੇ ਨੇ ਕਿ ਇਮੀਗ੍ਰੇਸ਼ਨ ਦਾ ਇਹਨਾਂ ਨੇ ਬੁਰਾ ਹਾਲ ਕਰ ਦਿੱਤਾ ਔਰ ਅੱਜ ਸਵੇਰੇ ਇੰਟਰਵਿਊ ਦੇ ਵਿੱਚ ਪੀਅਰ ਪੋਲੀਅਲ ਸਾਹਿਬ ਕਹਿ ਰਹੇ ਨੇ ਕਿ 250% ਹੇਟ ਵੱਧ ਗਈ ਹੈ ਹੇਟ ਕ੍ਰਾਈਮ ਵੱਧ ਗਏ ਨੇ 250%
ਤੇ ਇਹਦੇ ਲਈ ਉਨ੍ਹਾਂ ਨੇ ਐਲੀਗੇਸ਼ਨ ਲਗਾਇਆ ਕਿ ਟਰੂਡੋ ਸਾਹਿਬ ਦੀ ਸਰਕਾਰ ਕੁਛ ਨਹੀਂ ਕਰ ਰਹੀ ਹੈ। ਸੋ ਇਹ ਸਾਰਾ ਮਾਮਲਾ ਇਸ ਵੇਲੇ ਚੱਲ ਰਿਹਾ
ਜੀ।
ਵਿਰਕ ਸਾਹਿਬ ਦਾ ਵੈਲਕਮ ਕਰ ਲਵਾਂ, ਹਰਪਾਲ ਜੀ, ਰਾਹੁਲ ਜੀ, ਸਾਰੀਆਂ ਕਾਲਸ ਵੀ ਅਸੀਂ ਅਜੇ ਕਰਾਂਗੇ, ਅਨਿਲ ਜੀ ਤੁਹਾਡੀ ਕਾਲ ਵੀ ਕਰਾਂਗੇ। ਮੈਂ ਜਰਾ ਪਹਿਲਾਂ ਵਿਰਕ ਸਾਹਿਬ ਨੂੰ ਵੈਲਕਮ ਕਰਨਾ। ਵਿਰਕ ਸਾਹਿਬ, ਗੁੱਡ ਮਾਰਨਿੰਗ, ਕੀ ਹਾਲ ਹੈ? ਸਭ ਠੀਕ ਹੈ? ਸਿਹਤ ਕਿੱਦਾਂ? ਠੀਕ ਹੈ ਤੁਹਾਡੀ?
ਸਤਿ ਸ਼੍ਰੀ ਅਕਾਲ ਜੀ ਜੀ, ਥੈਂਕ ਯੂ ਤੁਹਾਡਾ, ਬਿਲਕੁਲ ਮਾਲਕ ਦੀ ਕਿਰਪਾ ਹੈ, ਭਰਾਵਾਂ ਦਾ, ਛੋਟਿਆਂ ਦਾ ਸਾਥ ਹੈ, ਆਸ਼ੀਰਵਾਦ ਹੈ, ਆਨੰਦ ਲੈਂਦੇ ਹਾਂ ਇਸ ਉਮਰ ਦੇ ਵਿੱਚ। ਮੇਰਾ ਵੱਲੋਂ ਨਾਰੀ ਸ਼ਕਤੀ, ਵਾਈ ਮੀਡੀਆ ਫੈਮਿਲੀ ਤੇ ਯੂਥ ਬ੍ਰਿਗੇਡ ਨੂੰ ਯੈਸ ਵੀ ਸਪੋਰਟ ਸਰ ਜੀ,
ਯੈਸ ਵੀ ਸਪੋਰਟ ਸਰ।
ਤੁਸੀਂ ਵੀਰ ਜੀ ਫਾਰਨ ਇੰਟਰਫੇਰੈਂਸ ਦੀ ਗੱਲ ਕਰ ਰਹੇ ਹੋ
ਜੀ,
ਯੂਥ ਵੀਰ ਜੀ, ਮੈਨੂੰ ਇੱਕ ਗੱਲ ਤੁਸੀਂ ਜਰਾ ਕਲੀਅਰ ਕਰਦੇ ਹੋ, ਮੈਨੂੰ ਇਸ ਇਨਕੁਆਇਰੀ ਚੋਂ ਕੁਛ ਨੀ ਨਿਕਲਦਾ ਲੱਭਦਾ, ਜਸਟ ਵੇਸਟ ਆਫ ਟੈਕਸ ਪੇਅਰਸ ਮਨੀ ਤੇ ਹੇਅਰ ਐਂਡ ਦੇਅਰ, ਕੀ ਇਹਦੇ ਚੋਂ ਕੋਈ ਇਹੋ ਜਿਹਾ ਇਸ਼ੂ ਨਿਕਲਣਗੇ ਜਿਹਦੇ ਨਾਲ ਇਹ ਬਾਹਰਲੇ ਕੰਟਰੀਆਂ ਦੇ ਜਿਹੜੇ ਸਿਟੀਜਨ ਇੱਥੇ ਆਏ ਨੇ ਤੇ ਇੱਥੇ ਸੈੱਟ ਹੋਏ ਨੇ ਤੇ ਬਾਹਰਲੇ ਕੰਟਰੀ ਦੇ ਜਿਹੜੇ ਪੋਲੀਟੀਸ਼ਨ ਨੇ ਉਹਨਾਂ ਦੀਆਂ ਨਾਲ ਗੱਲਾਂ ਬਾਤਾਂ ਚ ਕੋਈ ਕਿਸੇ ਕਿਸਮ ਦਾ ਆਈ ਟੀ ਟੈਕਨੋਲੋਜੀ ਦੇ ਵਿੱਚ ਬਿਆਂ ਇਹ ਰੁਕਾਵਟ ਹੋ ਜਾਏਗੀ, ਇਹ ਗੱਲਾਂ ਖਤਮ ਹੋ ਜਾਣਗੀਆਂ। ਹਾਂ, ਉੱਥੇ ਮੈਂ ਫੋਰਨ ਇੰਟਰਫੇਰੈਂਸ ਜੋ ਮੰਨਦਾ, ਜਿੱਥੇ ਕੋਈ ਪੈਸਾ ਇਨਵੋਲਵ ਹੋ ਜਾਏ ਉਹਨੂੰ ਮੈਂ ਮੰਨਦਾ ਵੀ ਪੈਸਾ ਦੇ ਕੇ ਕੋਈ ਗੜਬੜ ਕਰਾਉਂਦੇ ਪਏ, ਪਰ ਜੇ ਗੱਲਾਂ ਬਾਤਾਂ ਦਾ ਕਹਾਣੀ ਬਣਾ ਕੇ ਵੱਡਾ ਪਹਾੜ ਬਣਾ ਕੇ ਤੇ ਇਨਕੁਆਇਰੀਆਂ ਖੜੀਆਂ ਕਰ ਰਹੇ ਪੋਲੀਟੀਸ਼ੀਅਨ, ਔਰ ਇਹ ਪੋਲੀਟੀਸ਼ੀਅਨਾਂ ਦਾ ਕ੍ਰੀਏਟ ਕੀਤਾ ਹੋਇਆ ਇਸ਼ੂ ਹੈ ਯੁੱਧ ਵਿੱਚ ਜੀ, ਇਹ ਪਬਲਿਕ ਦਾ ਕ੍ਰੀਏਟ ਕੀਤਾ ਇਸ਼ੂ ਨਹੀਂ ਹੈ, ਪੋਲੀਟੀਸ਼ੀਅਨਾਂ ਦਾ ਪੋਲੀਟੀਸ਼ੀਅਨਾਂ ਦੇ ਖਿਲਾਫ ਕ੍ਰੀਏਟ ਕੀਤਾ ਹੋਇਆ, ਔਰ ਇਸ ਦਾ ਕੋਈ ਪਬਲਿਕ ਦੇ ਵਿੱਚ ਇੰਟਰਸਟ ਨਹੀਂ ਹੈਗਾ, ਨਾ ਪਬਲਿਕ ਦਾ ਇੰਟਰਸਟ ਹੈ ਇਸ ਇਸ਼ੂ ਦੇ ਵਿੱਚ, ਜ਼ੀਰੋ। ਪਬਲਿਕ ਨੂੰ ਵੀ ਪਤਾ ਵੀ ਇਹ ਕੀ ਹੁੰਦਾ ਪਿਆ, ਉਹ ਉਹਨੇ ਕਰੀ ਜਾਣ, ਅਸੀਂ ਜੋ ਗੱਲਾਂ ਕਰਨੀਆਂ ਨੇ ਗੱਲਾਂ ਬਾਤਾਂ ਕਰਨੀਆਂ ਨੇ ਪੋਲੀਟਿਕਸ ਦੀਆਂ ਦੂਜੀਆਂ ਟੀਜੀਆਂ ਅਸੀਂ ਕਰਦੇ ਰਹਿਣਾ, ਸਾਨੂੰ ਕੌਣ ਰੋਕ ਸਕੇਗਾ, ਟੈਲੀਫੋਨ ਸਾਡੇ ਹੱਥ ਚ, ਜਿੱਥੇ ਮਰਜ਼ੀ ਘੁਮਾਲਾਂਗੇ, ਜਿਹਦੇ ਨਾਲ ਮਰਜ਼ੀ ਗੱਲ ਕਰ ਲਾਂਗੇ। ਸੋ ਤੁਸੀਂ ਮੈਨੂੰ ਦੱਸਿਓ ਕਿ ਇਨਫੋਰਮੇਸ਼ਨ ਇਹ ਜਿਹੜੀ ਇਨਕੁਆਇਰੀ ਹੈ ਇਹਦੇ ਨਾਲ ਕੈਨੇਡਾ ਤੇ ਆਉਣ ਵਾਲੇ ਸਮੇਂ ਦੇ ਹਾਲਾਤ ਸੁਧਰ ਜਾਣਗੇ, ਇਹ ਜਿਹੜੇ ਸਾਰਾ ਤਾਣਾ ਬਾਣਾ ਕ੍ਰੀਏਟ ਕੀਤਾ ਗਿਆ ਇਨਕੁਆਇਰੀ ਦੇ ਥਰੂ, ਇਹ ਸਾਰਾ ਕੁਝ ਪ੍ਰੋਪਰ ਹੋ ਜਾਏਗਾ, ਸਹੀ ਹੋ ਜਾਏਗਾ, ਕੋਈ ਕੰਟਰੀ ਅਮੈਰੀਕਾ, ਈਵਨ ਰਸ਼ੀਆ, ਇੰਡੀਆ, ਚਾਈਨਾ, ਕੋਈ ਕੰਟਰੀ ਆਪਣੇ ਸਿਟੀਜਨਾਂ ਨਾਲ ਉਥੋਂ ਦੇ ਪੋਲੀਟੀਸ਼ੀਅਨ ਗੱਲਾਂ ਕਰਨੇ ਬੰਦ ਕਰ ਦੇਣਗੇ? ਇਹ ਸਾਰਾ ਡਰਾਮਾ ਤੇ ਪਬਲਿਕ ਟਾਈਮ ਵੇਸਟ ਕਰਨਾ ਮੇਰੇ ਹਿਸਾਬ ਨਾਲ, ਜੇ ਤੁਹਾਡੇ ਕੋਲ ਕੋਈ ਪੋਜ਼ਿਟਿਵ ਇਹਦਾ ਰਿਜ਼ਲਟ ਨਿਕਲਦਾ ਨਜ਼ਰ ਆਉਂਦਾ ਹੈ ਤਾਂ ਤੁਸੀਂ ਐਕਸਪਲੇਨ ਕਰ ਸਕਦੇ ਹੋ, ਫਿਰ ਦੂਜਾ ਸਵਾਲ ਆਪਾਂ ਕਰਾਂਗੇ ਇੰਡੀਆ ਤੇ ਕੈਨੇਡਾ ਦੇ ਰਿਲੇਸ਼ਨ। ਯੁੱਧ ਵੀਰ ਜੀ,
ਠੀਕ ਹੈ, ਦੇਖੋ ਐਸਾ ਹੈ ਕਿ ਸਰਕਾਰ ਤੇ ਕਹਿ ਰਹੀ ਸੀ ਕਿ ਪਬਲਿਕ ਇਨਕੁਆਇਰੀ ਦੀ ਜ਼ਰੂਰਤ ਨਹੀਂ ਹੈ, ਟਰੂਡੋ ਸਰਕਾਰ ਕਹਿ ਰਹੀ ਸੀ ਕਿ ਜੋ ਜਿੱਦਾਂ ਹੁਣ ਤੁਸੀਂ ਕਹਿ ਰਹੇ ਹੋ, ਉਨ੍ਹਾਂ ਨੇ ਇਹ ਤਾਂ ਨਹੀਂ ਕਿਹਾ ਕਿ ਪਬਲਿਕ ਦਾ ਟਾਈਮ ਵੇਸਟ ਹੋਏਗਾ ਜਾਂ ਮਨੀ ਵੇਸਟ ਹੋਏਗੀ, ਲੇਕਿਨ ਉਨ੍ਹਾਂ ਨੇ ਉਹ ਨਹੀਂ ਚਾਹੁੰਦੇ ਸੀਗੇ, ਸਰਕਾਰ ਨਹੀਂ ਚਾਹੁੰਦੀ ਸੀਗੀ, ਉਹ ਕਹਿੰਦੇ ਸੀ ਪਬਲਿਕ ਇਨਕੁਆਇਰੀ ਦਾ ਕੋਈ ਜ਼ਰੂਰਤ ਨਹੀਂ ਹੈ, ਉਨ੍ਹਾਂ ਨੇ ਆਪਣੀ ਇੰਟਰਨਲ ਜਿਹੜੀ ਇਨਕੁਆਇਰੀ ਹੈ ਉਹ ਕਰ ਰਹੇ ਹੈ ਕਿ ਠੀਕ ਹੈ ਸਾਰਾ ਕੁਝ, ਉਹ ਕਹਿੰਦੇ ਜੀ ਅੱਛਾ ਇਹ ਗੱਲ ਤੇ ਹੁਣ ਮੇਰੇ ਖਿਆਲ ਨਾਲ ਕੰਜ਼ਰਵੇਟਿਵ ਵਾਲੇ ਵੀ ਮੰਨਦੇ ਆ ਕਿ ਇੰਟਰਫੇਰੈਂਸ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਸੀ ਪਰ ਉਹਦਾ ਰਿਜ਼ਲਟ ਤੇ ਕੋਈ ਅਸਰ ਨਹੀਂ ਪਿਆ, ਬਟ ਉਹ ਕਹਿੰਦੇ ਆ ਵੀ ਇਹ ਕਿੱਦਾਂ ਹੋ ਗਿਆ ਵੀ ਚਾਈਨਾ ਚਾਹੁੰਦਾ ਸੀਗਾ ਕਿ ਲਿਬਰਲ ਪਾਰਟੀ ਆਵੇ ਔਰ ਆਵੇ ਵੀ ਮਾਈਨੋਰਿਟੀ ਚ, ਤੇ ਉਹ ਕਹਿੰਦੇ ਜੀ ਇਹ ਤਾਂ ਚਾਂਸ ਦੀ ਗੱਲ ਹੈ ਕਿ ਠੀਕ ਹੈ ਉਹ ਚਾਹੁੰਦੇ ਸੀਗੇ ਲਿਬਰਲ ਪਾਰਟੀ ਆਵੇ ਮਾਈਨੋਰਿਟੀ ਚ ਆ ਗਈ, ਚਾਂਸ ਦੀ ਗੱਲ ਆ ਵੀ ਵਾਕਈ ਏਦਾਂ ਹੋ ਗਿਆ, ਬਟ ਇਹਦੇ ਮਾਇਨੇ ਨਹੀਂ ਕੱਢੇ ਜਾ ਸਕਦੇ ਕਿ ਵਾਕਈ ਹੀ ਚਾਈਨਾ ਨੇ ਕੋਈ ਬਹੁਤ ਵੱਡੇ ਲੈਵਲ ਦੇ ਉੱਤੇ ਫੋਰਨ ਇੰਟਰਫੇਰੈਂਸ ਕਰਕੇ ਇਹਨਾਂ ਦੀ ਸਰਕਾਰ ਬਣਵਾ ਦਿੱਤੀ ਹੈ, ਠੀਕ ਹੈ। ਸੋ ਇਸ ਕਾਰਨ ਪਬਲਿਕ ਇਨਕੁਆਇਰੀ ਦੀ ਜ਼ਰੂਰਤ ਨਹੀਂ ਹੈ, ਲੇਕਿਨ ਓਪੋਜੀਸ਼ਨ ਨੇ ਲਗਾਤਾਰ ਦਬਾਅ ਪਾਇਆ, ਹੁਣ ਇਹਦੇ ਵਿੱਚ ਜਗਮੀਤ ਸਿੰਘ ਜੀ ਨੇ ਵੀ ਦਬਾਅ ਪਾਇਆ ਤੇ ਇਕੱਲਾ ਕੰਜ਼ਰਵੇਟਿਵ ਪਾਰਟੀ ਤਾਂ ਨਹੀਂ ਸੀਗੀ ਨਾ, ਹੁਣ ਜਗਮੀਤ ਸਿੰਘ ਜੀ ਨੇ ਵੀ ਕਿਹਾ ਜੀ ਕਰੋ ਜੀ ਪਬਲਿਕ ਇਨਕੁਆਇਰੀ ਕਰੋ ਪਬਲਿਕ ਇਨਕੁਆਇਰੀ। ਸੋ ਜਦ ਕੰਜ਼ਰਵੇਟਿਵ ਨੇ ਕਿਹਾ ਪਬਲਿਕ ਇਨਕੁਆਇਰੀ ਕਰੋ, ਜਗਮੀਤ ਸਿੰਘ ਜੀ ਨੇ ਵੀ ਕਹਿ ਤਾ, ਐਨਡੀਪੀ ਬਲਾਕ ਵੀ ਕਹਿ ਰਹੀ, ਤਾਂ ਫਿਰ ਲਿਬਰਲ ਪਾਰਟੀ ਨੂੰ ਮਜਬੂਰਨ ਇਹ ਜਿਹੜੀ ਹੈ ਪਬਲਿਕ ਇਨਕੁਆਇਰੀ ਕਰਨੀ ਪਈ, ਹੁਣ ਉਹ ਪਬਲਿਕ ਇਨਕੁਆਇਰੀ ਸਟਾਰਟ ਹੋ ਗਈ ਹੈ। ਹੁਣ ਤੁਹਾਡੇ ਸਵਾਲ ਦਾ ਸਪੈਸਿਫਿਕ ਜਵਾਬ, ਇਹਦਾ ਫਾਇਦਾ ਹੋ ਰਿਹਾ, ਨੁਕਸਾਨ ਹੋ ਰਿਹਾ, ਕੀ ਹੋ ਰਿਹਾ ਟੈਕਸ ਪੇਅਰ, ਤੁਸੀਂ ਕਹਿ ਰਹੇ ਹੋ ਜੀ ਟੈਕਸ ਪੇਅਰ ਦਾ ਪੈਸਾ ਵੇਸਟ ਹੋ ਰਿਹਾ, ਟਾਈਮ ਵੇਸਟ ਹੋ ਰਿਹਾ, ਮੈਂ ਐਸਾ ਨਹੀਂ ਸਮਝਦਾ ਕਿ ਜੀ ਰਾਈਟ ਵੇ ਅਸੀਂ ਕੰਕਲੂਜਨ ਤੇ ਆ ਜਾਈਏ, ਹਜੇ ਤਾਂ ਇਨਕੁਆਇਰੀ ਚੱਲਦੀ ਪਈ ਹੈ, ਫਿਰ ਇਹਦੀ ਇਨਕੁਆਇਰੀ ਦੀ ਰਿਪੋਰਟ ਆਉਣੀ ਹੈ ਇਸ ਸਾਲ ਦੇ ਐਂਡ ਦੇ ਵਿੱਚ, ਉਸ ਤੋਂ ਬਾਅਦ ਹੀ ਮੈਂ ਕੋਈ ਕਮੈਂਟ ਕਰ ਸਕਦਾ ਹਾਂ ਕਿ ਜੀ ਇਹਦਾ ਫਾਇਦਾ ਹੋਇਆ ਨੁਕਸਾਨ ਹੋਇਆ। ਬਟ ਇੱਕ ਚੀਜ਼ ਜ਼ਰੂਰ ਹੈ ਕਿ ਚਲੋ ਫੋਰਨ ਇੰਟਰਫੇਰੈਂਸ ਦੇ ਬਾਰੇ
ਘੱਟ ਤੋਂ ਘੱਟ ਕੌਸ਼ਨ ਤੇ ਹੋ ਜਾਣਗੇ ਨਾ, ਲੋਕ ਅੱਗੇ ਤੋਂ ਤਾਂ ਨਹੀਂ ਕਰਨਗੇ। ਔਰ ਅਗਲੀਆਂ ਇਲੈਕਸ਼ਨ ਦੇ ਵਿੱਚ ਠੀਕ ਹੈ, ਚਾਹੇ ਇਸ ਵਾਰ ਚਲੋ ਜੇ ਮੰਨ ਲਿਆ ਜਾਏ ਕਿ ਨਹੀਂ ਅਸਰ ਹੋਇਆ ਕੋਈ ਇਸ ਵਾਰ ਇਲੈਕਸ਼ਨ ਦੇ ਵਿੱਚ, ਬਟ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਬੜਾ ਜ਼ਰੂਰੀ ਹੈ ਕਿ ਕੈਨੇਡਾ ਦੀ ਜਿਹੜੀ ਇੰਟੈਗ੍ਰਿਟੀ ਹੈ ਉਹਨੂੰ ਵਧੀਆ ਰੱਖਣ ਲਈ, ਡੈਮੋਕ੍ਰੇਟਿਕ ਇੰਸਟੀਟਿਊਸ਼ਨ ਨੂੰ ਠੀਕ ਰੱਖਣ ਲਈ, ਸਾਡੇ ਇੱਥੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਫੋਰਨ ਇੰਟਰਫੇਰੈਂਸ ਹੈ ਉਹ ਨਹੀਂ ਹੋਣੀ ਚਾਹੀਦੀ। ਹਾਲਾਂਕਿ ਜਿਨ੍ਹਾਂ ਵੀ ਕੰਟਰੀਜ਼ ਦੇ ਉੱਤੇ ਐਲੀਗੇਸ਼ਨ ਲਗਾਏ ਜਾ ਰਹੇ ਨੇ, ਚਾਈਨਾ, ਫਿਰ ਇੰਡੀਆ, ਰਸ਼ੀਆ, ਇਰਾਨ, ਪਾਕਿਸਤਾਨ, ਉਹ ਸਾਰੀਆਂ ਹੀ ਕੰਟਰੀਜ਼ ਡਿਨਾਈ ਕਰਦੀਆਂ ਵੀ ਨਹੀਂ ਸਾਡਾ ਕੋਈ ਰੋਲ ਇੱਥੇ ਫੋਰਨ ਇੰਟਰਫੇਰੈਂਸ ਦੇ ਵਿੱਚ ਨਹੀਂ ਹੈ। ਬਲਕਿ ਇੰਡੀਆ ਤਾਂ ਕਹਿੰਦਾ ਜੀ ਤੁਸੀਂ ਇੱਥੇ ਸਾਡੇ ਫੋਰਨ ਇੰਟਰਫੇਰੈਂਸ ਕਰਦੇ ਹੋ ਸਾਡੇ ਡੈਮੋਕ੍ਰੇਟਿਕ ਪ੍ਰੋਸੈਸ ਦੇ ਵਿੱਚ। ਸੋ ਇਹ ਹੈ ਜੀ ਸਾਰਾ ਮਾਮਲਾ, ਦੇਖੋ ਹੁਣ ਇਸ ਤੋਂ ਅੱਗੇ ਕੀ ਹੁੰਦਾ ਜੀ। ਤੁਹਾਡਾ ਗੱਲਬਾਤ ਜਾਰੀ ਰਹੇਗੀ? ਹਾਂਜੀ ਹਾਂਜੀ,
ਮੈਂ ਗੱਲ ਅਗਲੀ ਕਰਾਂ ਕਿ ਬਾਤ ਕਰੀ?
ਹਾਂ ਕਰ ਲਓ, ਚਲੋ ਅਗਲੀ ਗੱਲ ਕਰ ਲਓ ਤੁਸੀਂ, ਫਿਰ ਮੈਂ ਅਗਲੀ ਕਾਲ।
ਜੋ ਕੁਛ ਟਰੂਡੋ ਸਾਹਿਬ ਤੇ ਮੋਦੀ ਸਾਹਿਬ ਦੀ ਜਦੋਂ ਗੱਲਬਾਤ ਹੋਈ ਹੈ, ਉਸ ਤੋਂ ਬਾਅਦ ਟਰੂਡੋ ਸਾਹਿਬ ਨੇ ਜੋ ਉੱਥੇ ਸਟੇਟਮੈਂਟ ਦਿੱਤੀ ਹੈ, ਮੈਂ ਉਸ ਸਟੇਟਮੈਂਟ ਨੂੰ ਟਰੂਡੋ ਸਾਹਿਬ ਦੀ ਸਪੋਰਟ ਨਾ ਕਵੋ, ਪੋਜ਼ਿਟਿਵ ਜ਼ਰੂਰ ਕਵਾਂਗਾ ਕਿ ਉਹ ਸਟੇਟਮੈਂਟ ਕੋਈ ਇਹੋ ਜਿਹਾ ਨੈਗੇਟਿਵ ਇਸ਼ੂ ਨਹੀਂ ਸੀਰੀਅਸ ਟਰੂਡੋ ਸਾਹਿਬ ਨੇ ਗੱਲ ਕੀਤੀ। ਲੇਕਿਨ ਜੋ ਇੰਡੀਆ ਗੌਰਮੈਂਟ ਦੇ ਅਫੀਸ਼ਲ ਨੇ ਇਨਫੋਰਮੇਸ਼ਨ ਦਿੱਤੀ ਉਹਦੇ ਹਿਸਾਬ ਨਾਲ ਉਹ ਕਹਿੰਦੇ ਨੇ ਅਸੀਂ ਬੜਾ ਕੁਝ ਡਿਸਕਸ ਕੀਤਾ। ਹੁਣ ਇਹਨਾਂ ਨੂੰ ਕਿੱਥੇ ਕਿਹਨੂੰ ਕਹੀਏ ਵੀ ਕਿਹੜਾ ਸਹੀ ਹੈ ਕਿਹੜਾ ਗਲਤ ਹੈ? ਤੇ ਦੂਜੇ ਪਾਸੇ ਕੈਨੇਡਾ ਦਾ ਜਿਹੜਾ ਇਸ਼ੂ ਹੈ, ਉਹਨਾਂ ਦਾ ਜਿਹੜਾ ਓਬਜੈਕਸ਼ਨ ਹੈ ਉਹੀ ਹੈ ਕਿ ਸਾਡੇ ਸਿਟੀਜ਼ਨ ਇਹਨਾਂ ਨੇ ਮਰਡਰ ਹੋਇਆ ਤੇ ਉਹਦੀ ਇਨਕੁਆਇਰੀ ਦੇ ਵਿੱਚ ਇੰਡੀਆ ਦੇ ਇੰਟੈਲੀਜੈਂਸੀ ਦਾ ਨਾਂ ਆਉਂਦਾ ਤੇ ਉਹ ਸਾਨੂੰ ਇਨਫੋਰਮੇਸ਼ਨ ਮਿਲਣੀ ਚਾਹੀਦੀ ਹੈ ਸਾਰੀ, ਸਾਡੇ ਜੋ ਅਸੀਂ ਮੰਗਦੇ ਪਏ ਹਾਂ। ਲੇਕਿਨ ਦੂਜੇ ਪਾਸੇ ਇੰਡੀਆ ਵੀ ਯੁੱਧਵੀਰ ਜੀ ਖਾਲਿਸਤਾਨ ਦੇ ਮੁੱਦੇ ਨੂੰ ਕੀ ਖਤਮ ਕਰਨਾ ਚਾਹੁੰਦਾ, ਬੰਦ ਕਰਨਾ ਚਾਹੁੰਦਾ? ਬਿਲਕੁਲ ਨਹੀਂ, ਉਹ ਇਸ ਨੂੰ ਜਿੰਦਾ ਰੱਖਣਾ ਚਾਹੁੰਦਾ। ਇਸੇ ਖਾਲਿਸਤਾਨ ਦੇ ਇਸ਼ੂ ਦੇ ਉੱਤੇ ਹੀ ਉਹ ਬੈਕ ਹੋਮ ਪੋਲੀਟਿਕਸ ਦੇ ਵਿੱਚ ਆਪਣੀ ਵੋਟ ਬੈਂਕ ਨੂੰ ਸਟਰੋਂਗ ਕਰਦੇ ਨੇ ਤੇ ਵੋਟ ਬੈਂਕ ਉਹਨਾਂ ਨਾਲ ਜੁੜਦੀ ਹੈ। ਇੰਡੀਆ ਕਿਵੇਂ ਆਪਣੇ ਆਪ ਨੂੰ ਇਸ ਖਾਲਿਸਤਾਨ ਦੇ ਮੁੱਦੇ ਨੂੰ ਸੋਲਵ ਕਰਨ ਲਈ ਕੈਨੇਡਾ ਦੀ ਸਪੋਰਟ ਮੰਗਦਾ? ਉਹ ਉਲਟਾ ਜਾਣ ਕੇ ਕਹਿੰਦਾ ਇੱਥੇ ਵੀ ਤੁਸੀਂ ਆਪਣੇ ਸਿਟੀਜਨ ਜਿਹੜੇ ਤੇੜੇ ਤੁਹਾਡੇ ਨੇ, ਉਹ ਪੀਸਫੁਲੀ ਅਗਰ ਗੱਲਬਾਤ ਕਰਦੇ ਨੇ, ਉਹ ਵੀ ਉਹਨਾਂ ਦਾ ਮੂੰਹ ਬੰਦ ਕਰੋ, ਜਿਹੜਾ ਕਿ ਪੋਸੀਬਲ ਹੈ ਨਹੀਂ, ਤੁਸੀਂ ਵੀ ਸਮਝਦੇ ਹੋ। ਸੋ ਇਹ ਇਸ਼ੂ ਇੰਡੀਆ ਵਾਲਿਆਂ ਵਾਸਤੇ ਬੜਾ ਗਲਤ ਹੈ ਜਿਹੜਾ ਇੰਡੀਆ ਸਟੈਂਡ ਲੈਂਦਾ ਹੈ ਖਾਲਿਸਤਾਨ ਦੇ ਮਾਮਲੇ ਚ, ਜਦੋਂ ਕਿ ਬੈਕ ਹੋਮ ਖਾਲਿਸਤਾਨ ਦਾ ਕੋਈ ਮੁੱਦਾ ਹੈ ਨਹੀਂ, ਕੋਈ ਮੁੱਦਾ ਨਹੀਂ ਪਬਲਿਕ। ਜਦੋਂ ਖਾਲਿਸਤਾਨੀ ਕੋਈ ਐਕਟਿਵਿਸਟ ਭੰਨ ਤੋੜ ਦੀ ਐਕਟੀਵਿਟੀ ਕਰਨ ਦੀ ਕੋਸ਼ਿਸ਼ ਕਰਦਾ ਹੈ, ਪਬਲਿਕ ਉਹਨੂੰ ਖੁੱਡੇ ਲੈਣ ਲਾ ਦਿੰਦੀ ਹੱਟ ਪਿੱਛੇ। ਲੇਕਿਨ ਇੱਥੇ ਇੰਡੀਆ ਗੌਰਮੈਂਟ ਕਹਿੰਦੀ ਕਿ ਖਾਲਿਸਤਾਨ ਹਿੰਦੁਸਤਾਨ ਦੇ ਵਿੱਚ ਫੜ ਕੇ ਪੀਸੀ ਦੇ ਉੱਤੇ ਚਾੜ ਦਿੱਤਾ ਕੈਨੇਡਾ ਨੇ, ਉਹ ਆਪਣਾ ਅਮਰੀਕਾ ਦਾ ਨਾਂ ਨਹੀਂ ਲੈਂਦੇ, ਇੰਗਲੈਂਡ ਦਾ ਨਾਂ ਨਹੀਂ ਲੈਂਦੇ, ਆਸਟ੍ਰੇਲੀਆ ਦਾ ਨਾਂ ਨਹੀਂ ਲੈਂਦੇ, ਕੈਨੇਡਾ ਦਾ ਨਾਂ ਲੈਂਦੇ ਨੇ ਇੰਡੀਆ ਵਾਲੇ। ਮੈਨੂੰ ਨਹੀਂ ਸਮਝ ਆਉਂਦੀ ਉਹਦੇ ਵਿੱਚ, ਤੁਸੀਂ ਸਮਝਾ ਦਿਓ ਵੀ ਕੈਨੇਡਾ ਦੇ ਵਿੱਚ ਇਹੋ ਜਿਹਾ ਕਿਹੜਾ ਵੱਡਾ ਖਾਲਿਸਤਾਨ ਦੀ ਮੂਵਮੈਂਟ ਹੈ ਜਿਹੜੀ ਕਿ ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਇਹਨਾਂ ਕੰਟਰੀਆਂ ਨਾਲੋਂ ਵੀ ਉੱਪਰ ਚਲੀ ਗਈ ਹੈ ਔਰ ਇੱਥੇ ਜ਼ਿਆਦਾ ਖਤਰਾ ਹੋ ਗਿਆ ਹਿੰਦੁਸਤਾਨ ਨੂੰ। ਸੋ ਇਹ ਪੋਲੀਟਿਕਸ ਹੈ, ਇੰਡੀਆ ਗੌਰਮੈਂਟ ਨੇ ਵੀ ਕਰਦੇ ਰਹਿਣਾ ਔਰ ਉਹ ਇਸ ਪੋਲੀਟਿਕਸ ਨੂੰ ਕਦੇ ਵੀ ਬੰਦ ਨਹੀਂ ਕਰੇਗੀ ਖਾਲਿਸਤਾਨ ਵਾਲੀ। ਤੇ ਇੱਥੋਂ ਦਾ ਇਸ਼ੂ ਜਿਹੜਾ ਸਿੰਪਲ ਹੈ ਕਿ ਸਿਟੀਜਨ ਤੇ ਅਟੈਕ ਕਰਨਾ ਬੰਦ ਕਰ ਦਿਓ ਸਾਨੂੰ, ਤੁਹਾਡੇ ਨਾਲ ਕੋਈ ਤੁਸੀਂ ਵੱਡੀ ਮਾਰਕੀਟ ਹੋ, ਤੁਹਾਡੇ ਨਾਲ ਅਸੀਂ ਟ੍ਰੇਡ ਕਰਨਾ ਚਾਹੁੰਦੇ ਹਾਂ, ਅਸੀਂ ਤਿਆਰ ਹਾਂ, ਪਰ ਸਾਡੇ ਸਿਟੀਜਨ ਨੂੰ ਨਾ ਕੁਛ ਤੇ ਅਟੈਕ ਨਾ ਕਰੋ, ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਹਾਰਮ ਨਾ ਕਰਨ ਦੀ ਕੋਸ਼ਿਸ਼ ਕਰੋ। ਤੁਸੀਂ ਅਗਰ ਤੁਸੀਂ ਪੀਸਫੁਲੀ ਗੱਲਬਾਤ ਕਰਨੀ, ਸਾਰਾ ਕੁਛ ਕਰਨਾ, ਤੁਸੀਂ ਸਾਡੇ ਨਾਲ ਕਰੋ, ਅਸੀਂ ਤੁਹਾਡੀ ਕੋਆਪਰੇਟ ਕਰਾਂਗੇ ਜ਼ਰੂਰ। ਜਿਹੜੇ ਨੂੰ ਤੁਸੀਂ ਵਾਪਸ ਜਾਣਾ ਨਹੀਂ ਜਾਣਾ, ਮੰਗਦੇ ਹੋ ਨਹੀਂ ਮੰਗਦੇ, ਤੁਸੀਂ ਪਰੂਫ ਦੇਵੋ। ਕੈਨੇਡਾ ਗੌਰਮੈਂਟ ਪਹਿਲਾਂ ਵੀ ਰਿਪੋਰਟ ਕਰਦੀ ਰਹੀ ਹੈਗੀ ਹੈ ਬਾਹਰਲੇ ਕੰਟਰੀਆਂ ਦੇ ਲੋਕਾਂ ਨੂੰ ਵੀ, ਇਹਨਾਂ ਨੂੰ ਵੀ ਕਰ ਦਊਗੀ ਜਿਹੜੇ ਜਿਨ੍ਹਾਂ ਦੇ ਪਰੂਫ ਪ੍ਰੋਪਰ ਆ ਜਾਣਗੇ। ਸੋ ਇਹ ਇਸ਼ੂ ਹੈ ਯੁੱਧਵੀਰ ਜੀ, ਇਹ ਮੈਂ ਕਹਾਂਗਾ ਕਿ ਇਹ ਖਾਲਿਸਤਾਨ ਦਾ ਮੁੱਦਾ
ਕੈਨੇਡਾ ਤੇ ਇੰਡੀਆ ਦੇ ਰਿਲੇਸ਼ਨ ਵਿਚ ਸਭ ਤੋਂ ਵੱਡਾ ਟ੍ਰਿਕੀ ਇਸ਼ੂ ਹੈ ਜਿਸ ਨੂੰ ਇੰਡੀਆ ਗੌਰਮੈਂਟ ਖਤਮ ਨਹੀਂ ਕਰਨਾ ਚਾਹੁੰਦੀ, ਉਹ ਇਹਨੂੰ ਐਕਟਿਵ ਰੱਖਣਾ ਚਾਹੁੰਦੀ ਹੈ।
ਦੇਖੋ ਮੈਂ ਜ਼ਾਤੀ ਤੌਰ ਤੇ ਸਮਝਦਾ ਹੈ ਕਿ ਇਸ਼ੂ ਤੇ ਬਿਲਕੁਲ ਹੈ, ਠੀਕ ਹੈ, ਲੇਕਿਨ ਦੇਖੋ ਇਸ਼ੂ ਦੋਨੋਂ ਪਾਸੇ ਸੀਗਾ, ਕੈਨੇਡਾ ਦੀ ਤਰਫ਼ ਵੀ ਸੀਗਾ ਔਰ ਇਸ਼ੂ ਜਿਹੜਾ ਹੈ ਉਹ ਅਮਰੀਕਾ ਦੀ ਤਰਫ਼ ਵੀ ਸੀਗਾ। ਅਮਰੀਕਾ ਵੀ ਤਾਂ ਐਲੀਗੇਸ਼ਨ ਲਗਾਉਂਦਾ ਨਾ ਕਿ ਗੁਰਪਤਵੰਤ ਸਿੰਘ ਪੰਨੂ ਹੋਣਾ ਦੇ ਕਤਲ ਦੀ ਸਾਜਿਸ਼ ਕਰਨ ਦੇ ਵਿਚ ਇੰਡੀਆ ਦੀ ਇਨਵੋਲਵਮੈਂਟ ਲਗਾ ਰਿਹਾ, ਉੱਥੇ ਵੀ ਤਾਂ ਮਾਮਲਾ ਚੱਲਦਾ ਪਿਆ। ਫਰਕ ਇੰਨਾ ਹੈ ਕਿ ਇੱਥੇ ਹਰਦੀਪ ਨਿੱਜਰ ਹੋਣਾ ਦਾ ਕਤਲ ਹੋ ਗਿਆ, ਉੱਥੇ ਸਿਰਫ ਇੱਕ ਸਾਜਿਸ਼ ਦਾ ਐਲੀਗੇਸ਼ਨ ਹੈ, ਠੀਕ ਹੈ। ਸੋ ਲੇਕਿਨ ਜਿਹੜਾ ਅਮਰੀਕਾ ਔਰ ਇੰਡੀਆ ਹੈ ਉਹਨਾਂ ਦੇ ਵਿਚ ਤੇ ਦੇਖੋ ਕੁਆਡ ਸਮਿਟ ਹੋ ਰਿਹਾ, ਪੂਰੀ ਗੱਲਬਾਤ ਹੋ ਰਹੀ ਹੈ, ਡਿਫੈਂਸ ਡੀਲਸ ਬਣ ਰਹੀਆਂ, ਕੋਪਰੇਸ਼ਨ ਹੋ ਰਿਹਾ, ਟ੍ਰੇਡ ਹੋ ਰਿਹਾ। ਅਮਰੀਕਾ ਐਂਡ ਇੰਡੀਆ ਆਰ ਦਾ ਲਾਰਜ, ਇੰਡੀਆ ਦਾ ਸਭ ਤੋਂ ਬੜਾ ਟ੍ਰੇਡਿੰਗ ਪਾਰਟਨਰ ਕੌਣ ਹੈ? ਅਮਰੀਕਾ ਹੈ। ਸੋ ਉੱਥੇ ਤੇ ਸਾਰੀ ਗੱਲਬਾਤ ਵੀ ਹੋ ਰਹੀ ਹੈ, ਕਦੇ ਜੋ ਬਾਈਡਨ ਸਾਹਿਬ ਉਹਨਾਂ ਨੂੰ ਹੋਸਟ ਕਰ ਰਹੇ ਨੇ ਕਿ ਆ ਜਾਓ ਮੋਦੀ ਸਾਹਿਬ ਇੱਥੇ ਕੁਆਡ ਸਮਿਟ, ਉਹ ਕਹਿੰਦੇ ਕੁਆਡ ਕੌਣ ਲੀਡ ਕਰੇਗਾ, ਮੋਦੀ ਸਾਹਿਬ ਦੇ ਕੰਧੇ ਦੇ ਹੱਥ ਰੱਖ ਰਹੇ, ਉੱਥੇ ਤੇ ਸਾਰਾ ਸਿਲਸਿਲਾ ਠੀਕ ਹੈ। ਸੋ ਜੇ ਉੱਥੇ ਵੀ ਸੇਮ ਦਿੱਕਤ, ਉੱਥੇ ਵੀ ਜਿਹੜਾ ਇਸ਼ੂ ਹੈ ਸੇਮ ਹੈ, ਕੈਨੇਡਾ ਚ ਵੀ ਸੇਮ ਇਸ਼ੂ ਹੈ, ਲੇਕਿਨ ਉਹਨਾਂ ਨੇ ਇਸ ਇਸ਼ੂ ਨੂੰ ਨਾਲ ਦੀ ਨਾਲ ਸੋਲਵ ਕਰੀ ਜਾ ਰਹੇ, ਨਾਲ ਦੀ ਨਾਲ ਕੰਮ ਕਰੀ ਜਾ ਰਹੇ ਨੇ। ਸੋ ਇਹ ਡਿਪਲੋਮੈਸੀ ਮੈਂ ਨਹੀਂ ਕਹਿ ਰਿਹਾ ਕਿ ਕੈਨੇਡਾ ਨੂੰ ਕਰਨੀ ਚਾਹੀਦੀ ਹੈ, ਇੰਡੀਆ ਨੂੰ, ਦੋਨਾਂ ਨੂੰ ਚਾਹੀਦਾ, ਦੋਨੋ ਕੰਟਰੀਜ਼ ਨੂੰ ਚਾਹੀਦਾ ਹੈ ਕਿ ਇਸ ਇਸ਼ੂ ਨੂੰ ਹੌਲੀ ਹੌਲੀ ਸੋਲਵ ਕਰੀ ਜਾਣ, ਠੀਕ ਹੈ, ਕਿ ਜੋ ਵੀ ਇਸ਼ੂ ਹੈ, ਲੇਕਿਨ ਉਹਦੇ ਨਾਲ ਨਾਲ ਮਿਲ ਕੇ ਆਪਣਾ ਟ੍ਰੇਡ ਰਿਲੇਸ਼ਨ ਜਾਂ ਹੋਰ ਬਾਕੀ ਰਿਲੇਸ਼ਨਸ਼ਿਪ ਜਿਹੜੇ ਆ ਉਹਨਾਂ ਨੂੰ ਅੱਗੇ ਵਧਾਉਣ, ਔਰ ਉਹ ਅੱਗੇ ਵਧਣਗੇ ਵੀ ਆਉਣ ਵਾਲੇ ਟਾਈਮ, ਸਾਨੂੰ ਪੂਰੀ ਉਮੀਦ ਹੈ। ਸਾਨੂੰ ਖੁਦ ਵਾਈ ਮੀਡੀਆ ਦੇ ਨਾਲ ਐਕਸਕਲੂਸਿਵ ਇੰਟਰਵਿਊ ਦੇ ਵਿਚ ਜਿਹੜਾ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਨੂੰ ਜਦੋਂ ਅਸੀਂ ਸਵਾਲ ਪੁੱਛਿਆ ਸੀਗਾ ਤਾਂ ਉਹਨਾਂ ਨੇ ਖੁਦ ਕਿਹਾ ਵੀ ਦੋਨੋ ਦੁਨੀਆ ਦੀਆਂ ਸਭ ਤੋਂ ਬੜੀਆਂ ਡੈਮੋਕ੍ਰੇਸੀਜ਼ ਨੇ। ਇਹ ਨਵਾਂ ਜਵਾਬ ਸੀਗਾ, ਅੱਜ ਤੱਕ ਮਤਲਬ ਅੱਜ ਤੱਕ ਤੇ ਜਿਹੜੀਆਂ ਬੜੀਆਂ ਡੈਮੋਕ੍ਰੇਸੀਜ਼ ਦੀ ਗੱਲ ਹੁੰਦੀ ਆ ਉਹ ਇੰਡੀਆ ਔਰ ਅਮਰੀਕਾ ਦੀ ਹੁੰਦੀ ਆ, ਬਟ ਅਸੀਂ ਵਾਈ ਮੀਡੀਆ ਨੂੰ ਦਿੱਤੇ ਇਸ ਇੰਟਰਵਿਊ ਚ ਪਹਿਲੀ ਵਾਰੀ ਇਹ ਨਵੀਂ ਗੱਲ ਬਾਹਰ ਆਈ ਕਿ ਟਰੂਡੋ ਸਾਹਿਬ ਨੇ ਕਿਹਾ ਕਿ ਦੁਨੀਆ ਦੀਆਂ ਦੋ ਸਭ ਤੋਂ ਬੜੀਆਂ ਡੈਮੋਕ੍ਰੇਸੀਜ਼ ਨੇ, ਔਰ ਉਹਨਾਂ ਨੇ ਇਹਦੀ ਐਕਸਪਲੇਨੇਸ਼ਨ ਵੀ ਦਿੱਤੀ ਟਰੂਡੋ ਸਾਹਿਬ ਨੇ ਕਿ ਕੈਨੇਡਾ ਇਨ ਟਰਮਸ ਆਫ ਸਾਈਜ਼, ਕਿ ਕੈਨੇਡਾ ਸਾਈਜ਼ ਦੇ ਲਿਹਾਜ਼ ਨਾਲ ਸਭ ਤੋਂ ਬੜੀ ਡੈਮੋਕ੍ਰੇਸੀ ਹੈ, ਔਰ ਇੰਡੀਆ ਇਨ ਟਰਮਸ ਆਫ ਪਾਪੂਲੇਸ਼ਨ, ਕਿ ਸਭ ਤੋਂ ਬੜੀ ਪਾਪੂਲੇਸ਼ਨ ਹੈ। ਸੋ ਇਹ ਉਹਨਾਂ ਨੇ ਕਿਹਾ ਕਿ ਇਹ ਦੁਨੀਆ ਦੀਆਂ ਦੋ ਸਭ ਤੋਂ ਬੜੀਆਂ ਉਹਨਾਂ ਨੇ ਕਿਹਾ ਕਿ ਡੈਮੋਕ੍ਰੇਸੀਜ਼ ਨੇ।
ਯੋਧਰ ਜੀ,
ਹਾਂਜੀ,
ਦੇਖੋ ਅਮਰੀਕਾ ਤੇ ਇੰਡੀਆ ਇਹ ਦੋਨੋਂ ਵੱਡੀਆਂ ਇਕੋਨਮੀਆਂ, ਦੋਨੋਂ ਬਿਗ ਪਾਪੂਲੇਸ਼ਨ, ਉਹਨਾਂ ਦੋਨਾਂ ਨੂੰ ਬੜੀ ਲਾਰਜ ਸਕੇਲ ਤੇ ਲੋੜ ਇੱਕ ਦੂਜੇ ਦੀ, ਔਰ ਇੰਡੀਆ ਨੇ ਮੈਂ ਨੀ ਕਦੀ ਸੁਣਿਆ ਕਿ ਖਾਲਿਸਤਾਨ ਦੇ ਮਸਲੇ ਤੇ ਅਮਰੀਕਾ ਨੂੰ ਕ੍ਰਿਟੀਸਾਈਜ਼ ਕੀਤਾ ਹੋਵੇ ਜਿਸ ਤਰੀਕੇ ਨਾਲ ਉਹ ਹਰ ਵਾਰ ਕੈਨੇਡਾ ਨੂੰ ਕ੍ਰਿਟੀਸਾਈਜ਼ ਕਰਦੇ ਨੇ ਵੀ ਕੈਨੇਡਾ ਦੇ ਵਿਚ ਜਿਹੜਾ ਜਮਾਈ ਬੈਠਾ, ਜਦੋਂ ਕਹਿੰਦੀ ਜਿਹੜਾ ਹੈ ਨੀ ਅਮਰੀਕਾ ਚ, ਇਸ ਤੇ ਕਦੀ ਨੀ ਇੰਡੀਆ ਨੇ ਕ੍ਰਿਟੀਸਾਈਜ਼ ਕੀਤਾ। ਇੰਡੀਆ ਕੈਨੇਡਾ ਦੇ ਕਿਉਂ ਨੀ ਰਿਲੇਸ਼ਨ ਪ੍ਰੋਪਰ ਕਰ ਰਿਹਾ? ਤੁਸੀਂ ਕਿਹਾ ਬਈ ਉੱਥੇ ਤੇ ਜਾਂਦੇ ਨੇ ਮੋਦੀ ਸਾਹਿਬ, ਬਾਈਡਨ ਸਾਹਿਬ ਰਿਸਪੈਕਟ ਕਰਦੇ ਨੇ, ਇਹ ਹੈ ਵੋ ਹੈ, ਇਹ ਛੋਟਾ ਜਿਹਾ ਕੰਟਰੀ ਹੈ, ਇੰਡੀਆ ਨੂੰ ਇਹਦੇ ਨਾਲ ਰਿਲੇਸ਼ਨ ਪ੍ਰੋਪਰ ਹੋਣ ਨਾ ਰਹਿਣ, ਇਕਨੋਮਿਕਲ ਟ੍ਰੇਡਿੰਗ ਹੋਵੇ ਨਾ ਹੋਵੇ, ਇੰਡੀਆ ਨੂੰ ਕੋਈ ਫਰਕ ਨੀ ਪੈਂਦਾ। ਅਗਰ ਫਰਕ ਪੈਣਾ ਤਾਂ ਕੈਨੇਡਾ ਨੂੰ ਪੈਣਾ, ਕੈਨੇਡਾ ਨੂੰ ਲੋੜ ਹੈ ਉੱਥੋਂ ਦੇ ਪ੍ਰੋਡਕਟਸ ਦੀ।
ਮੈਂ ਤੁਹਾਨੂੰ ਉਹਦਾ ਵੀ ਦੱਸ ਦਿੰਦਾ, ਦੇਖੋ ਇਹਦੇ ਚ ਕੋਈ ਦੋ ਰਾਏ ਨੀ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਯੈਸ ਅਮਰੀਕਾ ਨੂੰ ਇਸ ਵੇਲੇ ਇੰਡੀਆ ਦੇ ਨਾਲ ਦੋਨਾਂ ਨੂੰ ਇੱਕ ਦੂਸਰੇ ਦੀ ਕਾਫੀ ਜ਼ਰੂਰਤ ਹੈ, ਕਿਉਂਕਿ ਜਿਹੜਾ ਚਾਈਨਾ ਹੈ, ਚਾਈਨਾ ਨੂੰ ਕਾਊਂਟਰ ਬੈਲੈਂਸ ਕਰਨ ਲਈ ਅਮਰੀਕਾ ਨੂੰ ਇਸ ਵੇਲੇ ਇੰਡੀਆ ਦੀ ਬੜੀ ਜ਼ਰੂਰਤ ਹੈ, ਔਰ ਇੰਡੀਆ ਜਿਹੜਾ ਹੈ ਉਹ ਵਰਲਡ ਲੈਵਲ ਦੇ ਉੱਤੇ ਇੰਡੀਆ ਇੱਕ ਬੜੀ ਸਟਰੋਂਗ ਪਾਵਰ ਬਣ ਕੇ ਰੀਸੈਂਟ ਟਾਈਮ ਚ ਉਭਰ ਰਿਹਾ। ਇਰਾਨ ਵੀ ਇੰਡੀਆ ਦੇ ਨਾਲ ਗੱਲ ਕਰ ਰਿਹਾ ਕਿ ਤੁਸੀਂ ਇਜ਼ਰਾਈਲ ਨੂੰ ਸਮਝਾਓ, ਇਜ਼ਰਾਈਲ ਵੀ ਇੰਡੀਆ ਦੇ ਨਾਲ ਬੜੀਆਂ ਕਲੋਜ਼ ਟਾਈਜ਼ ਬਣਾ ਕੇ ਬੈਠਾ ਹੈ, ਪੈਲੇਸਟਾਈਨ ਵੀ ਬੜਾ ਕਲੋਜ਼ ਟਾਈਜ਼ ਬਣਾ ਕੇ ਬੈਠਾ ਹੈ, ਇੰਡੀਆ ਰਸ਼ੀਆ ਔਰ ਯੂਕਰੇਨ ਦੋਨਾਂ ਦੇ ਲੀਡਰ ਦੇ ਨਾਲ ਮੁਲਾਕਾਤ ਕਰ ਰਿਹਾ, ਠੀਕ ਹੈ। ਸੋ ਇਸ ਕਾਰਨ ਇੰਡੀਆ ਦੀ ਪੋਜੀਸ਼ਨ ਇਸ ਵੇਲੇ ਗਲੋਬਲ ਸਟੇਜ ਦੇ ਉੱਤੇ ਕਾਫੀ ਇੰਪੋਰਟੈਂਟ ਹੁੰਦੀ ਚਲੀ ਜਾ ਰਹੀ ਹੈ, ਇੰਡੀਆ ਦਾ ਇਨਫਲੂਐਂਸ ਵੀ ਕਾਫੀ ਵਧਦਾ ਜਾ ਰਿਹਾ। ਲੇਕਿਨ ਜਿਹੜਾ ਤੁਹਾਡੀ ਇਹ ਗੱਲ ਹੈ ਕਿ ਜੀ ਕੈਨੇਡਾ ਇੱਕ ਛੋਟੀ ਕੰਟਰੀ ਹੈ, ਇੰਡੀਆ ਨੂੰ ਜ਼ਰੂਰਤ ਨਹੀਂ ਹੈ, ਦੇਖੋ ਅੱਜ ਇੰਡੀਆ ਦੇ ਆਸਟ੍ਰੇਲੀਆ ਨਾਲ ਵੀ ਸੰਬੰਧ ਠੀਕ ਹੈ, ਇੰਡੀਆ ਤਾਂ ਆਸਟ੍ਰੇਲੀਆ ਦੇ ਵਿੱਚ ਵੀ ਕਹਿੰਦਾ ਵੀ ਆ ਜਿਹੜੀ ਐਂਟੀ ਇੰਡੀਆ ਐਕਟੀਵਿਟੀ ਨੂੰ ਰੋਕੋ, ਇੰਡੀਆ ਇੰਗਲੈਂਡ ਦੇ ਨਾਲ ਵੀ ਗੱਲ ਕਰਦਾ ਕਿ ਐਂਟੀ ਇੰਡੀਆ ਐਕਟੀਵਿਟੀ ਜਿਹੜੀ ਰੋਕੋ, ਬਟ ਇੰਡੀਆ ਦੇ ਇੰਗਲੈਂਡ ਦੇ ਨਾਲ, ਆਸਟ੍ਰੇਲੀਆ ਦੇ ਨਾਲ, ਅਮਰੀਕਾ ਦੇ ਨਾਲ ਜੇ ਸੰਬੰਧ ਠੀਕ ਨੇ, ਟ੍ਰੇਡ ਹੋ ਰਿਹਾ, ਵਪਾਰ ਹੋ ਰਿਹਾ, ਬਾਇਲੈਟਰਲ ਮੀਟਿੰਗਸ ਹੋ ਰਹੀਆਂ, ਫ੍ਰੀ ਟ੍ਰੇਡ ਐਗਰੀਮੈਂਟ ਦੀ ਗੱਲ ਅੱਗੇ ਵਧ ਰਹੀ ਹੈ। ਸੋ ਕੈਨੇਡਾ ਨੂੰ ਵਿੱਚ ਵੀ ਇਹ ਚਾਹੀਦਾ ਹੈ ਕਿ ਅਸੀਂ ਬਿਲਕੁਲ ਆਪਣੇ ਕੰਸਰਨ ਜਾਰੀ ਕਰੀਏ, ਅਸੀਂ ਆਪਣੇ ਕੰਸਰਨ ਨਹੀਂ ਪਿੱਛੇ ਰੱਖ ਸਕਦੇ। ਨੋ, ਅਸੀਂ ਪਹਿਲੇ ਦਿਨ ਤੋਂ ਇੱਕ ਗੱਲ ਕਹਿ ਰਹੇ ਹਾਂ ਕਿ ਜੇ ਇੰਡੀਆ ਦੀ ਗਵਰਨਮੈਂਟ ਦੇ ਏਜੰਟ ਕਿਤੇ ਇੱਥੇ ਇਨਵੋਲਵ ਹੈਗੇ ਨੇ, ਜੇ
ਠੀਕ ਹੈ ਨੀ, ਕਿਉਂਕਿ ਹਜੇ ਤਾਂ ਮਾਮਲਾ ਅਦਾਲਤ ਵਿੱਚ ਜਾ ਰਿਹਾ। ਕਿਉਂ ਔਰ ਉੱਥੇ ਮੈਂ ਦੱਸ ਦਵਾਂ ਵੀ ਜਿਹੜਾ ਹਰਦੀਪ ਨਿੱਜਲ ਕਤਲ ਮਾਮਲੇ ਦਾ ਜਿਹੜਾ ਮਾਮਲਾ ਅਦਾਲਤ ਚ ਆ, ਉੱਥੇ ਪੰਜ ਵਾਰ, ਇੱਕ ਵਾਰ ਦੋ ਵਾਰ ਨੀ, ਪੰਜ ਵਾਰ ਤਰੀਕ ਤੇ ਤਰੀਕ ਪੈ ਰਹੀ। ਉੱਥੇ ਵੀ ਉਹ ਕੋਈ ਹਜੇ ਹਜ਼ਾਰਾਂ ਪੇਜ ਦੇ ਡਾਕੂਮੈਂਟ ਨੇ, 10,000 ਤੋਂ ਉੱਤੇ ਪੇਜ ਦੇ ਡਾਕੂਮੈਂਟ ਨੇ। ਹੁਣ ਅਗਲੀ ਤਰੀਕ ਜਿਹੜੀ ਹੈ ਉੱਥੇ ਹੈਗੀ 21 ਨਵੰਬਰ, ਪਹਿਲੀ ਅਕਤੂਬਰ ਉਹ ਤਰੀਕ ਸੀ, ਤਰੀਕ ਫਿਰ ਅੱਗੇ ਪੈ ਗਈ ਹੈ, 21 ਨਵੰਬਰ ਪੈ ਗਈ ਹੈ। ਸੋ ਅਸੀਂ ਉਹ ਵੀ ਦੇਖ ਰਹੇ ਹਾਂ ਵੀ ਉੱਥੇ ਕੀ ਸਾਬਤ ਹੁੰਦਾ ਹੈ, ਨਹੀਂ ਹੁੰਦਾ, ਉਹ ਵੀ ਸਾਨੂੰ ਇੰਤਜ਼ਾਰ ਕਰਨਾ ਪਏਗਾ। ਲੇਕਿਨ ਫਿਲਹਾਲ ਕੀ ਹੈ ਕਿ ਫਿਲਹਾਲ ਜਿਹੜਾ ਹੈ ਉਹ ਹੁਣ ਐਟਲੀਸਟ ਇਹ ਜ਼ਰੂਰ ਹੋਣਾ ਚਾਹੀਦਾ ਵੀ ਆਪਸ ਰਿਸ਼ਤੇ, ਪਰ ਇਹ ਜਿਹੜੀ ਹੁਣ ਨਵੀਂ ਗੱਲ ਬਾਹਰ ਆ ਗਈ ਹੈ, ਠੀਕ ਹੈ ਨੀ, ਤੁਸੀਂ ਜਿਹੜੀ ਗੱਲ ਕਹਿ ਰਹੇ ਸੀ, ਨਵੀਂ ਗੱਲ ਜਿਹੜੀ